सजन तू है सैन तू, मैं तुझ ऊपर बहु मानिया। जा तू अंदर ता सुखे, तू निमानी मानिया। जे तू तुठा कृपा निदान, ना दूजा वेखाल। एहा पाई मूं दातड़ी, नित हिरदा रखा समाल। जे तू तुठा कृपा निदान, ना दूजा वेखाल। एहा पाई मूं दातड़ी, नित हिरदा रखा समाल। परम सम्मान योग जुगो जुग अटल दातार सतगुरु साहिब श्री गुरु ग्रंथ साहिब महाराज जी दी पावन पवित्र हजूरी अंदर सुभाईमान होए बैठे गुरु सवारे सत संगी जनों, आप जी ने संध्या वेले दे इस दीवान अंदर सतगुरु जी दे अमृत बचना दा कीर्तन सत्कार योग भाई साहिब जी खुरां पासों प्रेम भावना दे नाल सरवण कीता है। उस अकाल पुरख वाहगुरु जी दी मेहर दा सदका जो अरदास रोजाना गुरु के चरणा विच सिख करदे ने, उस अरदास नूं असी आधार बना के विचार कर रहे हां। कल सतगुरु जी दी कृपा नाल धर्म का जयकार उस संबंधी विचार कीती सी। एक अर्ज आप जी दे समक्ष कर देवा के अरदास विच परत परत के अरदासिया गुरसिख संगत दे ध्यान नू एक केंद्र ते एकत्र एकाग्र करदा है। छे वरी गुरु का सिख प्यार नाल सानू बुला के कहिंदा है के जो कुछ मैं बोल रहा वा ਤੁਸੀਂ ਇਸ ਗੱਲ ਦਾ ਧਿਆਨ ਧਰ ਕੇ ਬੋਲੋ ਤੇ 6 ਵਾਰੀ ਅਸੀਂ ਬੋਲਨੇ ਆ। ਉਹ ਅਰਜ਼ ਆਪ ਜੀ ਦੇ ਸਮਕਸ਼ ਕਰਨੀ ਹੈ। ਪਹਿਲਾਂ ਤਾਂ ਅਸੀਂ ਜਦੋਂ 10 ਗੁਰੂ ਸਾਹਿਬਾਨਾਂ ਦਾ ਨਾਂ ਲੈਨੇ ਆ ਤੇ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰਨੇ ਆ ਤੇ ਉੱਥੇ ਸ਼ਬਦ ਕਿਹਾ, ਅਸਲ ਵਿੱਚ ਦੁਨੀਆ ਵਿੱਚ ਕੋਈ ਵੀ ਐਸਾ ਧਰਮ ਐਸਾ ਸਿਧਾਂਤ ਨਹੀਂ ਜਿਹੜਾ ਤਕਰੀਬਨ 5 ਮਿੰਟ ਦੇ ਵਿੱਚ 3 ਮਿੰਟ ਦੇ ਵਿੱਚ ਆਪਣੇ ਇਤਿਹਾਸ ਦੀ ਆਪਣੀ ਫਿਲਾਸਫੀ ਦੀ ਆਪਣੇ ਸਿਧਾਂਤ ਦੀ ਆਪਣੇ ਪਰਮੇਸ਼ਵਰ ਦੇ ਦਰ ਤੋਂ ਮੰਗੀਆਂ ਹੋਈਆਂ ਦਾਤਾਂ ਦੀ ਗੱਲ ਕਰ ਜਾਵੇ। ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਇਹ ਕੀਤੀ ਜਾਂਦੀ ਅਰਦਾਸ ਹੈ ਕਿ ਕੁਛ ਮਿੰਟਾਂ ਵਿੱਚ ਹੀ ਪੂਰਾ ਇਤਿਹਾਸ ਫਲਸਫਾ ਸਭ ਕੁਝ ਬਿਆਨ ਕੀਤਾ ਜਾਂਦਾ ਹੈ। ਪਹਿਲਾਂ ਅਸੀਂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਤੋਂ ਸ਼ੁਰੂ ਕਰਨੇ ਆ ਤੇ ਗੁਰੂ ਕੇ ਸਿੱਖੋ, ਇਹਦੀ ਸੰਪੂਰਨਤਾ ਵੀ ਵਾਹਿਗੁਰੂ ਜੀ ਕੀ ਫਤਿਹ ਤੇ ਹੁੰਦੀ ਹੈ। ਜਦੋਂ ਪਹਿਲਾਂ ਅਸੀਂ ਗੁਰੂ ਸਾਹਿਬਾਨਾਂ ਦਾ ਧਿਆਨ ਧਰਨੇ ਆ ਤੇ ਉਸ ਵੇਲੇ ਗੁਰੂ ਕਾ ਅਰਦਾਸੀਆ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧਿਆਨ ਦਿਆ ਜੇ 6 ਵਾਰੀ ਉਹ ਸਾਨੂੰ ਬੁਲਾਉਂਦੇ ਨੇ ਤੇ ਨਾਲ ਕਹਿੰਦੇ ਨੇ ਧਿਆਨ ਧਰ ਕੇ ਬੋਲੋ। ਇਹਦਾ ਭਾਵ ਇਹ ਵੇ ਕਿ ਗੁਰੂ ਸਾਹਿਬਾਨਾਂ ਦੇ ਜੀਵਨ ਨੂੰ ਉਹਨਾਂ ਦੀ ਦਿੱਤੀ ਕੋਈ ਦਾਤ ਨੂੰ ਧਿਆਨ ਵਿੱਚ ਰੱਖ ਕੇ ਤੂੰ ਵਾਹਿਗੁਰੂ ਬੋਲਣਾ ਹੈ। ਉਸ ਤੋਂ ਬਾਅਦ ਦੂਜੀ ਵਾਰ ਉਹ ਸ਼ਬਦ ਵਰਦੇ ਨੇ, ਜਦੋਂ ਅਸੀਂ ਪੜ੍ਹਨੇ ਆ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਫਿਰ ਅਸੀਂ ਅੱਗੇ ਸ਼ਹੀਦਾਂ ਨੂੰ ਯਾਦ ਕਰਨੇ ਆ ਤੇ ਅਖੀਰ ਤੇ ਕਹਿੰਦੇ ਆ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਵਰੀ। ਇਹ ਤੀਜੀ ਵਾਰ ਕਹਿੰਦੇ। ਚੌਥੀ ਵਾਰ ਅਸੀਂ ਸ਼ਬਦ ਵਰਤਨੇ ਆ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇੱਕ ਮੈਂ ਪਿੱਛੇ ਉੱਥੇ ਬੇਨਤੀ ਕੀਤੀ ਸੀ, ਜਿੱਦਣ ਸ਼ਬਦ ਆਇਆ ਸੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਬੇਨਤੀ ਹੈ ਇਹ ਕੇਵਲ ਅਰਦਾਸੀਆ ਸਿੱਖ ਹੈ, ਅਸੀਂ ਨਾਲ ਨਹੀਂ ਬੋਲਣਾ ਕਿਉਂਕਿ ਇੱਥੋਂ ਤਾਂ ਮਾਲਕ ਦੇ ਚਰਨਾਂ ਵਿੱਚੋਂ ਅਰਦਾਸ ਵਿੱਚ ਆਈ ਕੋਈ ਮੰਗ ਸ਼ੁਰੂ ਹੁੰਦੀ ਹੈ। ਦੇਖੋ ਇਹ ਅਰਦਾਸੀਏ ਨੇ ਕਹਿਣਾ। ਜਦੋਂ ਅਸੀਂ ਇਹ ਪਵਿੱਤਰ ਪੈਰੇ ਨੂੰ ਪੜਿਆ ਹੈ ਕਿ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ, ਜਿੱਥੇ ਉਹ ਕਹਿੰਦੇ ਨੇ ਬੋਲੋ ਜੀ ਵਾਹਿਗੁਰੂ ਉੱਥੇ ਅਸੀਂ ਬੋਲਣਾ ਹੈ ਵਾਹਿਗੁਰੂ, ਜਿੱਥੇ ਉਹ ਨਹੀਂ ਕਹਿੰਦੇ ਉੱਥੇ ਆਪਣੀ ਮਰਜ਼ੀ ਨਾਲ ਨਾ ਬੋਲੀਏ, ਬੋਲੋ ਜੀ ਵਾਹਿਗੁਰੂ। ਇੱਥੇ 5ਵੀਂ ਅਰਮਾਰ ਹੁੰਦਾ। ਕੱਲ ਜਦੋਂ ਅਸੀਂ ਸੰਪੂਰਨਤਾ ਕੀਤੀ ਜਿਹੜੀ ਮੈਂ ਅਰਜ਼ ਕਰਨੀ ਚਾਹੁੰਦਾ ਵਾਂ, ਅਸਾਂ ਸਭ ਕੁਝ ਪਰਮੇਸ਼ਵਰ ਦੇ ਚਰਨਾਂ ਵਿੱਚੋਂ ਮੰਗਿਆ। ਅਖੀਰ ਤੇ ਸਿੱਖ ਮੰਗਦਾ ਹੈ ਕਿ ਧਰਮ ਕਾ ਜੈਕਾਰ, ਕਿ ਧਰਮ ਦੀ ਜੈ ਜੈਕਾਰ ਹੋਵੇ, ਧਰਮ ਦਾ ਬੋਲ ਬਾਲਾ ਹੋਵੇ। ਤੇ ਕੱਲ ਅਸੀਂ ਇਹਨੂੰ ਵਿਸਤਾਰ ਨਾਲ ਵਾਚਿਆ ਸੀ, ਜੇ ਧਰਮ ਕਾ ਜੈਕਾਰ ਹੋਵੇ ਤੇ ਮੇਰੇ ਵਾਹਿਗੁਰੂ ਮਿਹਰ ਕਰੀ ਉਦੋਂ ਵੀ ਤੇਰੀ ਯਾਦ ਆਵੇ, ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਇੱਥੋਂ ਤੱਕ ਸੰਗਤ ਵਾਹਿਗੁਰੂ ਬੋਲਦੀ ਏ ਗੁਰੂ ਕੇ ਸਿੱਖੋ। ਇਸ ਤੋਂ ਅੱਗੇ ਫਿਰ ਇੱਕ ਦਾਤ ਹੋਰ ਮੰਗੀ ਜਾਂਦੀ ਤੇ ਜਿਹੜੀ ਅਤ ਜ਼ਰੂਰੀ ਹੈ ਸਿੱਖਾਂ ਨੂੰ ਇਹ ਧਾਰਨ ਕਰਨੀ। ਉਹਦੇ ਵਿੱਚ ਸ਼ਬਦ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ ਵਾਹਿਗੁਰੂ। ਅਰਦਾਸ ਵੀ ਸ਼ਬਦ ਨੇ, ਪਰ ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ ਇਹ ਕੱਲ ਨੂੰ ਵੀ ਵਿਸਤਾਰ ਕਰਾਂਗੇ। ਅੱਜ ਦਰਬਾਰ ਸਾਹਿਬ ਜਦੋਂ ਅਰਦਾਸ ਹੁੰਦੀ ਏ ਤੇ ਸ਼ਬਦ ਪੜ੍ਹੇ ਜਾਂਦੇ ਨੇ, ਅਰਦਾਸੀਏ ਪੜ੍ਹਦੇ ਨੇ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਇਹ ਕੱਲ ਨੂੰ ਅਸੀਂ ਅਰਜ਼ ਕਰਨੀ ਹੈ ਕਿ ਪਤ ਦਾ ਰਾਖਾ, ਮਤ ਦਾ ਰਾਖਾ ਵਾਹਿਗੁਰੂ। ਅੱਜ ਅਸੀਂ ਸ਼ੁਰੂ ਕਰਨਾ ਹੈ ਕਿ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਮਨ ਨੀਵਾਂ ਕੀ ਹੈ? ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਵਾਚਨਾ ਹੈ ਤੇ ਅਸਲ ਵਿੱਚ ਸੱਚ ਜਾਣੋ। ਜੇ ਕਿਤੇ ਮਾਲਕ ਇਹ ਸਿੱਖਾਂ ਨੂੰ ਦਾਤ ਦੇ ਦੇਣਾ, ਇਹਨਾਂ ਵਰਗਾ ਕੀਮਤੀ ਹੀਰੇ ਕੋਈ ਨਹੀਂ। ਮਨ ਨੀਵਾਂ ਹੋ ਜਾਏ ਤੇ ਮਤ ਉੱਚੀ ਹੋਵੇ, ਪਰ ਦੁੱਖ ਇਸ ਚੀਜ਼ ਦਾ ਹੈ ਕਿ ਮਤ ਨੀਵੀਂ ਹੋ ਗਈ ਏ, ਮਨ ਉੱਚੇ ਹੋ ਗਏ ਨੇ, ਮਨ ਹੰਕਾਰੀ ਹੋ ਗਏ ਨੇ, ਮਤ ਮਲੀਨ ਹੋ ਗਈ ਹੈ। ਆਓ ਕਰੋ ਕਿਰਪਾਲਤਾ, ਸ਼ਬਦ ਦੀ ਰੋਸ਼ਨੀ ਵਿੱਚ ਇਹਦੀ ਵਿਚਾਰ ਕਰੀਏ। ਆਪ ਸਮੂਹ ਸੰਗਤ ਅਸੀਸ ਬਖਸ਼ੋ, ਮੇਰਾ ਗੁਰੂ ਰਾਮਦਾਸ ਕਿਰਪਾਲੂ ਮਿਹਰ ਕਰੇ, ਆਪ ਵਿੱਚ ਵਰਤੇ ਇਕਾਗਰਤਾ ਦੀ ਦਾਤ ਬਖਸ਼ ਕੇ ਵਿਚਾਰ ਕਰਾ ਲਵੇ। ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਬਹੁਤ ਵਾਰੀ ਵਰਤਿਆ ਗਿਆ ਹੈ। ਕਈ ਵਾਰੀ ਅਸੀਂ ਇਹ ਸ਼ਬਦ ਪੁੱਛਦੇ ਹਾਂ ਕਿ ਅਸਲ ਵਿੱਚ ਮਨ ਹੈ ਕੀ, ਮਨ ਦਾ ਅਰਥ ਕੀ ਹੈ। ਹਰ ਇੱਕ ਸੱਜਣ ਨੇ ਆਪਣੇ ਆਪਣੇ ਢੰਗ ਨਾਲ ਫਿਰ ਇਹਦੇ ਅਰਥ ਕੀਤੇ ਨੇ। ਗੁਰਮੁਖ ਪਿਆਰੇ ਇਹ ਵੀ ਅਰਥ ਕਰਦੇ ਨੇ ਕਿ ਉਹ ਬਿਰਤੀ ਜਿਹਦੇ ਵਿੱਚ ਸੰਕਲਪ ਤੇ ਵਿਕਲਪ ਪੈਦਾ ਹੁੰਦੇ ਨੇ, ਤੇ ਮਤ ਕੀ ਚੀਜ਼ ਹੈ। ਮਨ ਨੀਵਾਂ ਤੇ ਮਤ ਉੱਚੀ, ਮਨ ਦੇ ਅਰਥ ਕਰਦੇ ਨੇ ਜਿਹਦੇ ਵਿੱਚ ਸੰਕਲਪ ਵਿਕਲਪ ਪੈਦਾ ਹੋਣ, ਕੁਛ ਕਰਨ ਦੀ ਇੱਛਾ ਸ਼ਕਤੀ ਪੈਦਾ ਹੋਵੇ, ਕੁਛ ਵੇਖਣ ਦੀ, ਕੁਝ ਸੁਣਨ ਦੀ, ਕੁਝ ਖਾਣ ਦੀ, ਕੁਝ ਪੀਣ ਦੀ, ਕੁਝ ਕਹਿਣ ਦੀ ਇੱਛਾ ਪ੍ਰਗਟ ਹੋਵੇ, ਕੁਝ ਭੋਗਣ ਦੀ ਇੱਛਾ ਪ੍ਰਗਟ ਹੋਵੇ, ਉਹਨੂੰ ਕਿਹਾ ਜਾਂਦਾ ਹੈ ਮਨ। ਤੇ ਮਤ ਦਾ ਅਰਥ ਹੈ ਕਿ ਜਿਹੜੀ ਵਿਚਾਰ, ਜਿਹੜੇ ਫੁਰਨੇ ਮਨ ਵਿੱਚ ਪੈਦਾ ਹੋਏ ਨੇ, ਉਹਨੂੰ ਚੰਗੀ ਤਰ੍ਹਾਂ ਪੜਚੋਲ ਕੇ ਆਪਣੇ ਸਰੀਰ ਵਿੱਚ ਜਾਂ ਪ੍ਰੈਕਟੀਕਲ ਤੌਰ ਤੇ ਲਾਗੂ ਕਰ ਦੇਣਾ, ਮਤ ਜਾਂ ਬੁੱਧੀ ਸ਼ਬਦ ਬੜੇ ਨੇੜੇ ਦੇ ਨੇ ਕਿ ਉਹ ਬਿਰਤੀ ਜਿਹੜੀ ਮਨ ਦੇ ਪੈਦਾ ਕੀਤੇ ਹੋਏ ਫੁਰਨਿਆਂ ਨੂੰ ਵਿਚਾਰ ਦੀ ਹੈ ਕਿ ਇਹ ਚੰਗਾ ਕਹਿ ਰਿਹਾ ਜਾਂ ਮੰਦਾ ਕਹਿ ਰਿਹਾ। ਬੜੇ ਸੋਹਣੇ ਅਰਥ ਕੀਤੇ ਨੇ ਭਾਈ ਵੀਰ ਸਿੰਘ ਹੋਣਾ ਨੇ, ਉਹਨਾਂ ਦੇ ਵੈਸੇ ਨਾਨਾ ਜੀ ਗਿਆਨੀ ਖਜ਼ਾਰਾ ਸਿੰਘ, ਉਹਨਾਂ ਨੇ ਮੁੱਦਤ ਪਹਿਲਾਂ ਲਿਖਿਆ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਸ਼, ਪਰ ਸਮੇਂ ਦੀ ਗਰਦਿਸ਼ ਨਾਲ ਉਹ ਗ੍ਰੰਥ ਜਾਂਦਾ ਰਿਹਾ। ਭਾਈ ਵੀਰ ਸਿੰਘ ਉਹਨਾਂ ਨੇ ਪਰਤ ਕੇ ਫਿਰ ਉਸ ਨੂੰ ਐਡਿਟ ਕੀਤਾ, ਤੇ ਉਹਦੇ ਵਿੱਚ ਜਦੋਂ ਉਹਨਾਂ ਨੇ ਮਨ ਦੀ ਪਰਿਭਾਸ਼ਾ ਦੱਸੀ ਤੇ ਬਹੁਤ ਹੋਰ ਤਰੀਕੇ ਨਾਲ ਦੇਖੋ, ਹੋ ਸਕਦਾ ਅਖਰੀ ਅਰਥ ਮੈਂ ਪਹਿਲਾਂ ਅਰਜ਼ ਕਰ ਰਿਹਾ। ਵੈਸੇ ਤੇ ਗੁਰੂ ਗ੍ਰੰਥ ਸਾਹਿਬ ਨੇ ਬੜੀ ਖੁੱਲ ਕੇ ਵਿਆਖਿਆ ਕੀਤੀ ਮਨ ਦੀ। ਉਹਨਾਂ ਨੇ ਅਰਥ ਕੀਤੇ ਨੇ ਕਿ ਮਨ ਦਾ ਅਰਥ ਹੈ ਆਤਮਾ ਔਰ ਇੰਦਰੇ। ਆਤਮਾ ਕਿਸੇ ਨੇ ਟੱਕੀ ਨਹੀਂ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ ਜਿਹੜੀ ਚੇਤਨ ਸਤਾ ਹੈ। ਫਿਰ ਮੇਰੀ ਬੇਨਤੀ ਸੁਣਿਓ, ਆਤਮਾ ਔਰ ਇੰਦਰੇ ਇਹਨਾਂ ਦੇ ਵਿਚਕਾਰ, ਇਹਨਾਂ ਦੇ ਦਰਮਿਆਨ ਜੋ ਚੇਤਨ ਸਤਾ ਹੈ ਉਸ ਨੂੰ ਮਨ ਕਿਹਾ ਜਾਂਦਾ ਹੈ, ਉਸ ਨੂੰ ਮਨ ਕਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਮਿਹਰ ਕੀਤੀ, ਉਹ ਕਹਿਣ ਲੱਗੇ ਹਕੀਕਤ ਵਿੱਚ ਸਾਰੀ ਖੇਡ ਹੀ ਮਨ ਦੀ ਹੈ। ਫਿਰ ਇੱਥੇ ਕਿਉਂ ਕਿਹਾ ਗਿਆ ਕਿ ਮਨ ਨੀਵਾਂ ਰੱਖੀ ਤੇ ਮਾਲਕਾ ਸਿੱਖਾਂ ਦੀ ਮਤ ਉੱਚੀ ਕਰੀ। ਮੈਂ ਬੇਨਤੀ ਕਰਨ ਲੱਗਾ ਵਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਕੁਛ ਕਰਨ ਦੇ, ਤੇ ਜੇ ਮਤ ਹੋਏ ਮਲੀਨ ਤੇ ਫਿਰ ਉਹ ਮਨ ਮਤ ਹੋ ਜਾਂਦੀ ਹੈ, ਤੇ ਜੇ ਕਿਤੇ ਉਸ ਮਨ ਦੇ ਅੰਦਰ ਮਤ ਵਿੱਚ ਨਿਰਮਲਤਾਈ ਹੋਵੇ, ਉਸ ਬੁੱਧੀ ਤੇ ਗੁਰੂ ਬੈਠਾ ਹੋਵੇ ਤੇ ਹਕੀਕਤ ਵਿੱਚ ਗੁਰੂ ਕੇ ਸਿੱਖੋ, ਉਹ ਮਨ ਮਤ ਨਹੀਂ ਕਰਦਾ, ਫਿਰ ਉਹ ਮਨ ਗੁਰਮਤ ਨੂੰ ਅਪਣਾਉਂਦਾ ਹੈ। ਫਿਰ ਮੈਂ ਬੇਨਤੀ ਕਰਾਂ ਕਿ ਮਨ ਕੇਵਲ ਫੁਰਨੇ ਪੈਦਾ ਕਰਦਾ ਹੈ ਕਿ ਮਤ ਕੋਲ ਭੇਜਦਾ ਹੈ। ਮਤ ਕੀ ਕਰਦੀ ਹੈ? ਇਹਨਾਂ ਫੁਰਨਿਆਂ ਨੂੰ ਦੇਖਦੀ, ਚੰਗੇ ਨੇ ਚਾਹੇ ਮੰਦੇ ਨੇ, ਹਰ ਫੁਰਨਾ ਮਨ ਦਾ ਉੱਠਿਆ ਹੋਇਆ ਮਤ ਕੋਲ ਜਾਂਦਾ। ਜੇ ਤਾਂ ਮਤ ਹੋਵੇ ਵਿਕਾਰਾਂ ਦੇ ਅਧੀਨ, ਜੇ ਬੁੱਧੀ ਹੋਵੇ ਮਲੀਨ, ਜੇ ਮਤ ਹੋਵੇ ਪਲੀਤ, ਫਿਰ ਉਹ ਜੋ ਕੁਛ ਮਨ ਕਹਿੰਦਾ ਪਿੱਛ ਲੱਗ ਬਣ ਕੇ ਉਸ ਦੀ ਗੱਲ ਮੰਨੀ ਜਾਂਦੀ ਏ। ਤੇ ਜੇ ਉਸ ਮਤ ਦੇ ਉੱਤੇ ਗੁਰੂ ਕਾ ਸ਼ਬਦ ਟਿਕਿਆ ਹੋਵੇ, ਜੇ ਉਸ ਮਤ ਦੇ ਉੱਤੇ ਗੁਰੂ ਬੈਠਾ ਹੋਵੇ ਤੇ ਗੁਰੂ ਕੇ ਸਿੱਖੋ, ਭੁੱਲਿਓ ਕਦੀ ਨਾ, ਮਨ ਫੁਰਨੇ ਬੜੇ ਗੰਦੇ ਪੈਦਾ ਕਰੇਗਾ ਤੇ ਮਤ ਤੇ ਬੈਠਾ ਗੁਰੂ ਕਹੇਗਾ ਤੂੰ ਰੋਜ਼ ਬਾਣੀ ਵਿੱਚ ਇਹ ਪੜ ਮੈਂ ਕਮਲਿਆ, ਤੂੰ ਸੋਚਣਾ ਕੀ ਪਿਆ ਹੈ। ਤਾਂ ਹੀ ਸਾਹਿਬ ਕਹਿੰਦੇ ਮਨ ਨੀਵਾਂ ਹੋਵੇ ਮਤ ਉੱਚੀ ਹੋਵੇ, ਕਿਉਂਕਿ ਉੱਚੀ ਮਤ ਜਿਹੜੀ ਹੈ ਉਹਦਾ ਭਾਵ ਇਹ ਜਿਹਦੀ ਸੁਰਤ ਉੱਚੀ, ਜਿਹਦੇ ਖਿਆਲ ਉੱਚੇ, ਜਿਹਦੇ ਉੱਤੇ ਗੁਰੂ ਬੈਠਾ ਹੈ। ਮੈਂ ਬੇਨਤੀ ਕਰਾਂ, ਦੇਖੋ ਉਦਾਹਰਨ ਦੇ ਤੌਰ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇੱਕ ਹਜ਼ੂਰ ਨੇ ਬਚਨ ਕਿਹਾ, ਇਹ ਸ਼ਬਦ ਨੂੰ ਪੜ੍ਹਦਿਆਂ ਹੋਰ ਵੀ ਕਲੀਅਰ ਹੋ ਜਾਏਗਾ। ਆਉਣਾ ਮੈਂ ਸਿਰ ਮਨ ਦੇ ਵਿਸ਼ੇ ਤੇ ਵੀ ਅੱਜ ਇੱਕ ਗੌੜੀ ਰਾਗ ਵੀ ਸ਼ਬਦ ਹੁੰਦਾ, ਇਸ ਸ਼ਬਦ ਦਾ ਸਿਰਲੇਖ ਹੈ ਕਿ ਗੌੜੀ ਕਬੀਰ ਜੀ ਕੀ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ। ਮੈਂ ਸ਼ਬਦ ਜਿਹੜਾ ਅਰਜ ਕਰਨ ਲੱਗਾ, ਇਹ ਮਨ ਤੇ ਮਤ ਦੀ ਵਿਆਖਿਆ ਬੜੀ ਸੋਹਣੀ ਕਰੇਗਾ। ਸ਼ਬਦ ਹੈ ਗੌੜੀ ਕਬੀਰ ਜੀ ਕੀ, ਇਹਦੇ ਅਰਥ ਬੜੇ ਸਪਸ਼ਟ ਨੇ। ਆਪਾਂ ਕਹਾਂਗੇ ਦਾ ਭਾਵ ਹੈ ਕਿ ਜਿਹੜਾ ਸ਼ਬਦ ਅੱਗੇ ਆਉਂਦਾ ਪਿਆ ਇਹ ਗੌੜੀ ਰਾਗ ਵਿੱਚ ਕਬੀਰ ਜੀ ਦਾ ਹੈ, ਤੇ ਨਾਲ ਦਾਤਾ ਜੀ ਨੇ ਲਿਖਿਆ ਨਾਲ ਰਲਾਏ ਲਖਿਆ ਮਹੱਲਾ ਪੰਜਵਾਂ। ਹੁਣ ਇੱਕ ਸਵਾਲ ਪੈਦਾ ਹੋ ਗਿਆ ਵੀ ਇੱਕ ਸ਼ਬਦ ਉੱਤੇ ਕਿਉਂ ਲਿਖ ਦਿੱਤਾ ਕਿ ਗੌੜੀ ਕਬੀਰ ਜੀ ਦੀ ਹੈ ਤੇ ਨਾਲ ਸ਼ਬਦ ਰਲਾਏ ਲਿਖਿਆ ਮਹੱਲਾ ਪੰਜਵਾਂ, ਕਿ ਮਹੱਲੇ ਪੰਜਵੇਂ ਦਾ ਗੁਰੂ ਅਰਜਨ ਦੇਵ ਦਾ ਸ਼ਬਦ ਨਾਲ ਰਲਾ ਕੇ ਲਿਖਿਆ। ਆਪ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰਿਓ ਇਸ ਸ਼ਬਦ ਦੇ। ਇਸ ਸ਼ਬਦ ਦੇ ਚਾਰ ਪਦੇ ਨੇ, ਧਿਆਨ ਦਿਓ। ਜਿਹੜੇ ਤਿੰਨ ਪਦੇ ਖਤਮ ਹੁੰਦੇ ਨੇ ਨਾ, ਉੱਥੇ ਗੁਰੂ ਕੇ ਸਿੱਖੋ ਕਬੀਰ ਜੀ ਦੇ ਨੇ। ਅਖੀਰਲਾ ਜਿਹੜਾ ਪਦਾ ਹੁੰਦਾ ਹੈ ਉੱਥੇ ਲਿਖਿਆ ਚਾਰ, ਗਿਣਤੀ ਪਾਈ ਹੈ ਚਾਰ, ਚਾਰ ਪਾ ਕੇ ਅੱਗੇ ਲਿਖਿਆ ਇੱਕ। ਕਦੀ ਸੋਚੋ ਖਾਂ ਕਿ ਹਾਲਾਂਕਿ ਪਦੇ ਤਾਂ ਪਹਿਲਾਂ ਉੱਪਰ ਤਿੰਨ ਜਾ ਚੁੱਕੇ ਨੇ, ਵੈਸੇ ਤਾਂ ਗੁਰੂ ਸਾਹਿਬ ਦੇ ਵਿੱਚੋਂ ਸ਼ਬਦ ਦੇ ਦਰਸ਼ਨ ਕਰਕੇ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਅੰਕਾਂ ਦੀ ਗਿਣਤੀ ਦਾ ਸਵਾਦ ਵੀ ਕੁਝ ਵੱਖਰਾ ਗਿਆ। ਐਵੇਂ ਹਾਰੀ ਸਾਰੀ ਚੁੱਕ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਆਂ ਪਾ ਦਿੰਦੇ। ਮੈਂ ਪਿਛਲੀ ਵਾਰੀ ਅਰਜ਼ ਕੀਤੀ ਸੀ ਕਿ ਜਿਤਨੇ ਭਗਤ ਸਾਹਿਬਾਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਦੀ ਬਾਹਰ ਜਿਤਨੀ ਬਾਣੀ ਮਿਲਦੀ ਹੈ, ਲੋਕਾਂ ਨੇ ਰੋਲ ਕੇ ਰੱਖ ਦਿੱਤੇ ਨੇ ਉਹਨਾਂ ਦੇ ਸ਼ਬਦ, ਕੇਵਲ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਉਹਨਾਂ ਦੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਨੇ ਉਹਨਾਂ ਨੂੰ ਅਥੈਂਟਿਕ ਮੰਨਿਆ ਜਾਂਦਾ। ਇਹਨਾਂ ਵਿੱਚ ਰੰਚਕ ਮਾਤਰ ਦੀ ਮਿਲਾਵਟ ਨੇ। ਉੱਥੇ ਅੰਕਾਂ ਦੀ ਗਿਣਤੀ ਬੜੇ ਕਮਾਲ ਦੀ। ਬੇਨਤੀ ਕਰਨ ਲੱਗਾ ਇਸ ਸ਼ਬਦ ਨੂੰ ਕੀਤਾ ਸੰਪੂਰਨ, ਤੇ ਅਖੀਰ ਤੇ ਤਿੰਨ ਪਦੇ ਕਬੀਰ ਜੀ ਦੇ ਨੇ, ਚੌਥਾ ਪਦਾ ਸੰਪੂਰਨ ਹੋਇਆ ਤੇ ਨਾਲ ਲਿਖ ਦਿੱਤਾ ਫਿਰ ਇੱਕ। ਇਹਦਾ ਭਾਵ ਇਹ ਵੇ ਕਿ ਸ਼ਬਦ ਇਹ ਚੌ ਪਦਿਆਂ ਦਾ ਹੈ ਪਰ ਜਿਹੜੀ ਅਖੀਰ ਵਾਲਾ ਇੱਕ ਪਦਾ ਹੈ ਨਾ, ਇਹ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ, ਇਹ ਅਸਲ ਵਿੱਚ ਧੰਨ ਗੁਰੂ ਅਰਜਨ ਦੇਵ ਨੇ ਸ਼ਬਦ ਦੀ ਵਿਆਖਿਆ ਕਰਨ ਲਈ, ਸਿੱਖਾਂ ਨੂੰ ਉਪਦੇਸ਼ ਦੇਣ ਲਈ ਇਹਨੂੰ ਰਲਾ ਕੇ ਲਿਖਿਆ ਹੈ, ਆਪਣੇ ਵੱਲੋਂ ਲਿਖਿਆ। ਇਹ ਸ਼ਬਦ ਆਰੰਭ ਹੁੰਦਾ ਕਹਿਣ ਲੱਗੇ ਕਬੀਰ ਸਾਹਿਬ ਜੀ ਦਾ ਇਹ ਸ਼ਬਦ ਹੈ। ਕਹਿਣ ਲੱਗੇ ਕਿ ਕਬੀਰ ਜੀ ਨੇ ਇੱਕ ਅਨੋਖੀ ਖੇਡ ਦੇਖੀ ਹੈ। ਉਹ ਅਨੇਕੀ ਖੇਡ ਕੀ ਹੈ? ਕਹਿਣ ਲੱਗੇ ਮਨੁੱਖ ਭੁੱਲ ਚੁੱਕਾ ਹੈ, ਇਹ ਦੁੱਧ ਦੇ ਭੁਲੇਖੇ ਦੇ ਵਿੱਚ ਪਾਣੀ ਨੂੰ ਦਿਨ ਰਾਤ ਰਿੜਕਦਾ ਪਿਆ ਹੈ। ਐਸੋ ਅਚਰਜ ਦੇਖਿਓ ਕਬੀਰ, ਦੱਬ ਕੈ ਭੋਲੈ ਬਰੋਲੈ ਨੀਰ, ਹਰੀ ਅੰਗੂਰੀ ਗਦਹਾ ਚਰੈ, ਨਿਤ ਉਠ ਹਾਸੈ ਹਿੰਗੈ ਮਰੈ, ਮਾਤਾ ਭੈਸਾ ਅਮੂਹਾ ਜਾਏ, ਕੁਦ ਕੁਦ ਚਰੈ ਰਸਾਤਲ ਪਾਏ, ਕਉ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਗੈ ਨਿਤ ਭੇਡ। ਕਹਿਣ ਲੱਗੇ ਰਾਮ ਰਮਤ ਮਤ ਪ੍ਰਗਟ ਆਈ, ਕਉ ਕਬੀਰ ਗੁਰ ਸੋਝੀ ਪਾਈ। ਹੁਣ ਦੇਖੋ ਮਨ ਨੀਵਾਂ ਤੇ ਮਤ ਉੱਚੀ ਕੀ, ਇਸ ਸ਼ਬਦ ਦੇ ਅਰਥਾਂ ਵੱਲ ਥੋੜੀ ਜੀ ਤਵੱਜੋ ਦਿਓ ਜੇ। ਇਹ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਸ਼ਬਦ ਨੇ। ਕਬੀਰ ਜੀ ਕਹਿੰਦੇ ਨੇ ਮੈਂ ਇੱਕ ਅਸਚਰਜ ਖੇਡ ਵੇਖੀ। ਕਬੀਰ ਜੀ ਕੀ ਅਸਚਰਜ ਖੇਡ ਵੇਖੀ? ਤੇ ਇਹ ਖਜ਼ਾਨਾ ਧੰਨ ਗੁਰੂ ਗ੍ਰੰਥ ਸਾਹਿਬ ਦਾ ਹੈ। ਕਹਿਣ ਲੱਗੇ ਇੱਕ ਅਸਚਰਜ ਦੇਖਿਓ ਕਬੀਰ, ਇੱਕ ਹੈਰਾਨੀ ਜਨ ਖੇਡ ਵੇਖੀ ਕਿ ਦੱਬ ਕੈ ਭੋਲੈ। ਕਹਿੰਦੇ ਨੇ ਦੁੱਧ ਦੇ ਭੁਲੇਖੇ ਵਿੱਚ ਬਰੋਲੈ ਨੀਰ, ਬੰਦਾ ਕੀ ਕਰਦਾ ਪਿਆ ਪਾਣੀ ਵਿੱਚ ਮਧਾਣੀ ਪਾ ਕੇ ਬੈਠਾ ਇਸ ਭੁਲੇਖੇ ਦੇ ਨਾਲ ਕਿ ਸ਼ਾਇਦ ਪਾਣੀ ਨੂੰ ਰਿੜ ਕੇ ਮੇਰੀ ਤ੍ਰਿਪਤੀ ਹੋ ਜਾਏ। ਇਹਦੇ ਭਾਵ ਅਰਥ ਕੀ? ਅਖਰੀ ਅਰਥਾਂ ਇਹ ਨੇ ਕਿ ਦੱਬ ਕੈ ਭੋਲੈ ਬਰੋਲੈ ਨੀਰ, ਇਹਦਾ ਭਾਵ ਹੈ ਕਿ ਅਸਲ ਵਿੱਚ ਬੰਦਾ ਆਤਮ ਸੁੱਖ ਨੂੰ ਚਾਹੁੰਦਾ ਹੈ ਕਿ ਵਕਾਰਾਂ ਵਿੱਚੋਂ ਪਾ ਲਵਾਂ। ਵਕਾਰਾਂ ਵਿੱਚ ਮਨ ਦਾ ਖਰਚ ਧੋਣਾ ਪਾਣੀ ਨੂੰ ਰਿੜਕਣਾ ਹੈ। ਸਾਰੀ ਜ਼ਿੰਦਗੀ ਭੋਗ ਭੋਗਦਾ ਰਹੀ, ਪਾਣੀ ਰਿੜ ਕੇ ਕਦੀ ਕਿਸੇ ਨੂੰ ਮੱਖਣ ਨਹੀਂ ਮਿਲਿਆ, ਤੇ ਭੋਗਾਂ ਨੂੰ ਭੋਗ ਕੇ ਕਦੀ ਕਿਸੇ ਨੂੰ ਆਤਮਕ ਤ੍ਰਿਪਤੀ ਨਹੀਂ ਮਿਲੀ। ਦੱਦ ਕਹਿ ਭੋਲੈ ਬਰੋਲੈ ਨੀਰ, ਸਾਰੀ ਜ਼ਿੰਦਗੀ ਤੂੰ ਰਿੜਕਦਾ ਰਿਹਾ। ਅੱਗੇ ਉਹਨਾਂ ਨੇ ਬਚਨ ਕੀਤਾ, ਕਹਿਣ ਲੱਗੇ ਖਰੀ ਅੰਗੂਰੀ ਗਦਹਾ ਚਰੈ, ਗਦਹਾ ਦਾ ਅਰਥ ਹੈ ਖੋਤਾ ਮਨ। ਹਰੀ ਅੰਗੂਰੀ, ਕਹਿਣ ਲੱਗੇ ਜਿਹੜਾ ਹਰਾ ਹਰਾ ਘਾਹ ਹੈ ਨਾ, ਇਹ ਖੋਤਾ ਮਨ ਬੜੇ ਰਸਕ ਲੈ ਲੈ ਕੇ ਇਹਨੂੰ ਖਾਂਦਾ ਪਿਆ। ਜਿਹੜੇ ਪਦਾਰਥ ਭੋਗਦਾ ਵਿਸ਼ੇ ਭੋਗਦਾ ਖਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਸੈ ਖਿੰਗੈ ਮਰੈ। ਕਹਿਣ ਲੱਗੇ ਰੋਜ ਇਹ ਖਿੰਗ ਹਿਣਕਦਾ ਹੈ, ਆਪਣੇ ਆਪ ਵਿੱਚ ਬੜਾ ਪਰੇਸ਼ਾਨ ਹੈ, ਪਰ ਇਸ ਭੈੜੇ ਅਵੈੜੇ ਗਧੇ ਮਨ ਨੂੰ ਪਤਾ ਨਹੀਂ ਕਿ ਖਾਣ ਲੱਗਿਆ ਖਰੀਏ ਤੇ ਜਿੱਦਣ ਦੁੱਖ ਪਾਣਾ ਪਿਆ ਉਦਣ ਦੇਖੀ ਤੇਰੇ ਸਰੀਰ ਨਾਲ ਬਣਦਾ ਕੀ ਹੈ। ਸਾਹਿਬ ਨੇ ਸ਼ਬਦ ਵਰਤੇ ਖਰੀ ਅੰਗੂਰੀ ਗਧਾ ਚਰੈ ਨਿਤ ਉਠ ਆਸੈ ਖਿੰਗੈ ਮਰੈ। ਮਾਤਾ ਭੈਸਾ, ਭੈਸਾ ਦਾ ਅਰਥ ਕਰਾਂਗੇ ਸੰਡਾ, ਮੈਂ ਸ਼ਬਦ ਪੇਂਡੂ ਜਿਹਾ ਵਰਤਿਆ ਹੈ, ਝੋਟਾ ਜਿਹਨੂੰ ਕਹਿੰਦੇ। ਮਾਤਾ ਨੀ, ਮਾਤਾ ਨਹੀਂ, ਮਾਤਾ, ਮਾਤਾ ਦਾ ਅਰਥ ਮਸਤ ਹੋਇਆ। ਕਹਿਣ ਲੱਗੇ ਮਨ ਸੰਡਾ ਝੋਟਾ ਮਸਤ ਹੋ ਗਿਆ ਤੇ ਕਰਦਾ ਕੀ ਪਿਆ, ਰੋਜ ਕੁੱਦ ਕੁੱਦ ਕੇ ਚੜਦਾ ਪਿਆ ਵਿਸ਼ਿਆਂ ਦੇ ਘਾਹ ਨੂੰ, ਪਰ ਇਸ ਅਵੈੜੇ ਝੋਟੇ ਨੂੰ ਪਤਾ ਨਹੀਂ ਇੱਕ ਦਿਨ ਇਹੋ ਜਿਹਾ ਨਰਕ ਵਿੱਚ ਡਿੱਗਾਂਗਾ, ਮੈਨੂੰ ਕਿਸੇ ਨੇ ਕੱਢਣਾ ਵੀ ਨਹੀਂ। ਮਾਤਾ ਭੈਸਾ ਅਮੂਹਾ ਜਾਏ, ਅਮੂਹਾ ਦਾ ਸ਼ਬਦ ਅਰਥ ਹੈ ਕਿ ਅਮੋੜ, ਜਿਹਨਾਂ ਕਿਸੇ ਦੇ ਮੋੜਿਆ ਮੁੜੇ ਨਾ, ਇਹ ਮਨ ਦੀ ਅਵਸਥਾ ਹੈ। ਮਾਤਾ ਭੈਸਾ ਅਮੂਹਾ ਜਾਏ ਕੁੱਦ ਕੁੱਦ ਚਰੈ, ਚਰੈ ਨੀ ਚਰੈ, ਇਹ ਕੁੱਦ ਕੁੱਦ ਕੇ ਚੜਦਾ ਹੈ ਵਿਸ਼ਿਆਂ ਨੂੰ। ਕਹਿਣ ਲੱਗੇ ਰਸਾਤਲ ਪਾਏ ਤੇ ਡਿੱਗਦਾ ਅਖੀਰ ਤੇ ਨਰਕ ਵਿੱਚ। ਕਬੀਰ ਜੀ ਕਹਿੰਦੇ ਮੈਂ ਕੀ ਕਰਾਂ ਲੋਕੋ, ਚਰਜ ਖੇਡ ਵਾਪਰ ਗਈ ਜੇ ਕੀ। ਕਹਿਣ ਲੱਗੇ ਕਹੋ ਕਬੀਰ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੈ ਨਿਤ ਭੇਸ। ਇੱਥੇ ਕਬੀਰ ਜੀ ਦੇ ਸ਼ਬਦ ਦੀ ਸੰਪੂਰਨਤਾ ਹੈ ਕਿ ਪ੍ਰਗਟ ਭਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਅਸੀਂ ਆਖਾਂਗੇ ਤਾਂ ਖੇਡ ਬੜੀ ਅਚਰਜ ਹੈ, ਵੀ ਅਚਰਜ ਅੱਜ ਤੱਕ ਤੱਕਿਆ ਵੀ ਭੇਡ ਦਾ ਲੇਲਾ ਭੇਡ ਨੂੰ ਚੁੰਘਦਾ, ਕਦੀ ਕਿਸੇ ਵੀ ਦੇਖਿਆ ਕਿ ਭੇਡ ਲੇਲੇ ਨੂੰ ਚੁੰਘਦੀ ਹੋਵੇ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਇੱਥੇ ਲੇਲੇ ਦਾ ਅਰਥ ਹੈ ਮਨ ਤੇ ਭੇਡ ਦਾ ਅਰਥ ਹੈ ਮਤ। ਕਹਿੰਦੇ ਨੇ ਵਕਾਰੀ ਬੰਦੇ ਦਾ ਜੀਵਨ ਤੱਕ ਉਹ ਗਰਕ ਗਿਆ ਗੇ, ਚਾਹੀਦਾ ਇਹ ਸੀ ਕਿ ਮਨ ਉੱਚੀ ਮਤ ਦੇ ਪਿੱਛੇ ਚੱਲਦਾ ਆਪ ਨੀਵਾਂ ਰਹਿੰਦਾ, ਪਰ ਖੇਡ ਉਲਟੀ ਹੋ ਗਈ ਏ, ਲੇਲਾ ਰੂਪ ਮਨ ਨੂੰ ਮਤ ਰੂਪ ਭੇਡ ਚੁੰਘਦੀ ਪਈ ਏ। ਕਹਿਣ ਲੱਗੇ ਜਿਹਦੀ ਮਤ ਮਨ ਦੇ ਪਿੱਛੇ ਤੁਰ ਪੈ ਉਹਦੇ ਮਨ ਨੂੰ ਕਦੀ ਸ਼ਾਂਤੀ ਨਹੀਂ ਮਿਲਦੀ ਹੁੰਦੀ। ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕੋ ਚੁੰਘੈ ਨਿਤ ਭੇਡ। ਅੱਗੇ ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਹਾਂ ਇੱਕ ਤਰੀਕਾ ਹੈ, ਮਤ ਉੱਚੀ ਪ੍ਰਗਟ ਹੋ ਸਕਦੀ ਏ। ਕਿਵੇਂ ਜੀ? ਕਿ ਚੋਖੀਆਂ ਕਿਤਾਬਾਂ ਪੜਾਂਗੇ ਤਾਂ ਮਤ ਉੱਚੀ ਹੋਵੇਗੀ, ਕਿ ਆਪਾਂ ਚੋਖੀ ਗਿਆਨ ਚਰਚਾ ਕਰਾਂਗੇ, ਚੁੰਝ ਚਰਚਾ ਕਰਾਂਗੇ ਤੇ ਤਾਂ ਮਤ ਉੱਚੀ ਹੋਵੇਗੀ, ਕਿ ਆਪਾਂ ਚੋਖਾ ਸਾਰਾ ਗਿਆਨ ਖੋਪੜੀ ਵਿੱਚ ਪਾਵਾਂਗੇ ਤਾਂ ਮਤ ਉੱਚੀ ਹੋਵੇਗੀ। ਅੱਗੇ ਨਾਰ ਲਾਏ ਲਖਿਆ ਮਹੱਲਾ ਪੰਜਵਾਂ, ਗੁਰੂ ਅਰਜਨ ਸਾਹਿਬ ਕਹਿੰਦੇ ਨੇ ਰਾਮ ਰਮਤ ਮਤ ਪ੍ਰਗਤੀ ਆਈ। ਉੱਚੀ ਮਤ ਤਾਂ ਪ੍ਰਗਟ ਹੋਈ ਜਦੋਂ ਅਸੀਂ ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਜਿਉਂ ਜਿਉਂ ਸਿਮਰਨ ਕੀਤਾ। ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ, ਸਿਮਰਨ ਕੀਤਾ ਰਾਮ ਰਮਤ ਮਤ ਪ੍ਰਗਟੀ ਆਈ, ਜਪਦਿਆਂ ਜਪਦਿਆਂ ਉੱਚੀ ਮਤ ਪ੍ਰਗਟ ਹੋ ਗਈ। ਤੇ ਸਤਿਗੁਰੂ ਇਹ ਕਿੱਥੋਂ ਸਮਝ ਪੈ ਗਈ ਮਨ ਨੀਵਾਂ ਤੇ ਮਤ ਉੱਚੀ ਦੀ? ਕਹਿਣ ਲੱਗੇ ਕਹੋ ਕਬੀਰ ਗੁਰ ਸੋਝੀ ਪਾਈ, ਇਹ ਸੋਝੀ ਕੇਵਲ ਗੁਰੂ ਘਰੋਂ ਮਿਲ ਗਈ ਏ ਕਿ ਮਨ ਨੂੰ ਨੀਵਾਂ ਕਿਵੇਂ ਕਰਨਾ ਤੇ ਮਤ ਨੂੰ ਉੱਚਾ ਕਿਵੇਂ ਕਰਨਾ। ਦੇਖੋ ਇੱਕ ਬੇਨਤੀ ਹੋਰ ਮੈਂ ਆਪ ਜੀ ਦੇ ਸਮਕਸ਼ ਕਰਨੀ ਤੇ ਚਿੱਤ ਕੀਤਾ ਸੀ, ਅੱਜ ਰਹਿਣਾ ਕੱਲਾ ਮਨ ਦੇ ਉੱਤੇ ਵੇ, ਕਿਉਂਕਿ ਪਵਾੜੇ ਦੀ ਜਾੜੀ ਏ, ਸਾਰਾ ਮੂਲ ਹੀ ਏ, ਜੋ ਕੁਝ ਵੀ ਖੜਾ ਕੜੀ ਬੈਠਾ ਦੁਨੀਆਂ ਚ ਇਹਨੇ ਪਵਾੜੇ ਪਾਏ ਨੇ। ਜੇ ਕਿਤੇ ਇਹ ਜੜ ਕਾਬੂ ਆ ਜਾਏ ਤੇ ਸੱਚ ਜਾਣੋ ਸਾਰੀਆਂ ਖੇਡਾਂ ਹੀ ਕਾਬੂ ਆ ਜਾਂਦੀਆਂ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿਣ ਲੱਗੇ ਮਨ ਨੂੰ ਨਿੰਦੀ ਵੀ ਨਾ, ਹੈ ਦਾ ਸੁਭਾਅ ਇਹੋ ਜੇ। ਕਬੀਰ ਸਾਹਿਬ ਦਾ ਬਚਨ ਅਸੀਂ ਪੜ੍ਹਨੇ ਆ, ਉਹਨਾਂ ਨੇ ਤਿੰਨ ਸ਼ਬਦ ਜਿਹੜੇ ਨੇ ਉਹ ਗੌੜੀ ਰਾਗ ਵਿੱਚ 52 ਅਖਰੀ ਵਿੱਚ ਮੇਰ ਕਰਕੇ ਨਾ ਮਨ ਦੇ ਸੰਬੰਧੀ ਦਿੱਤੇ। ਉਹਨਾਂ ਦਾ ਸ਼ਬਦ ਹੁੰਦਾ ਹੈ ਕਿ ਮੰਮਾ ਮੂਲ ਗਹਿਹਾ ਮਨ ਮਾਨੇ। ਕਹਿੰਦੇ ਨੇ ਮਨ ਨਹੀਂ ਮੰਨਦਾ ਪਦਾਰਥਾਂ ਵਿੱਚ, ਜਿੱਦਣ ਵੀ ਮੰਨੇਗਾ ਮਨ ਸੱਚ ਜਾਣੀ ਆਪਣੇ ਮੂਲ ਨਾਲ ਜੁੜ ਕੇ ਮੰਨੇਗਾ। ਕਿਉਂ? ਕਹਿਣ ਲੱਗੇ ਇਹਨੂੰ ਨਿੰਦੀ ਵੀ ਨਾ ਜਾਈ, ਇਹਦੇ ਕੋਲ ਤਾਕਤ ਬੜੀ ਹੈ। ਹੁਣ ਆਪਾਂ ਕਦੀ ਆਪਣੇ ਆਪਣੇ ਅੰਦਰ ਗਿਰਵਾਨ ਵੀ ਝਾਤੀ ਮਾਰੀਏ ਨਾ, ਕਿਉਂਕਿ ਮਨ ਦਾ ਵਿਸ਼ਾ ਇੱਕ ਬੰਦੇ ਦਾ ਨਹੀਂ, ਹਰ ਬੰਦੇ ਦੇ, ਹਰ ਮਨੁੱਖ ਦੇ ਮਨ ਨੇ ਆਪਣੀ ਆਪਣੀ ਦੁਨੀਆ ਸਿਰਜੀ, ਹਰ ਬੰਦੇ ਦੇ ਵੇਖਣ ਦਾ ਨਜ਼ਰੀਆ ਵੱਖਰਾ ਹੈ, ਹਰ ਬੰਦੇ ਦੇ ਸੋਚਣ ਦਾ ਢੰਗ ਵੱਖਰਾ ਹੈ, ਹਰ ਬੰਦੇ ਦੇ ਅੰਦਰ ਦਾ ਖਲਾ ਆਪਣਾ ਆਪਣਾ ਹੈ। ਹਕੀਕਤ ਇਹ ਵੀ ਜਿਸ ਤਰ੍ਹਾਂ ਕਿਸੇ ਦਾ ਮਨ ਹੈ ਉਹ ਜੀ ਉਹਦੀ ਦੁਨੀਆ ਹੈ। ਕਬੀਰ ਸਾਹਿਬ ਨੇ ਸ਼ਬਦ ਕਹਿ, ਮੈਂ ਇੱਕ ਖਿੰਨ ਵਿੱਚੋਂ ਭਾਈ ਗੁਰਦਾਸ ਨੇ ਮਨ ਦੀ ਵਿਆਖਿਆ ਕੀਤੀ, ਇੱਕ ਵਾਰੀ ਸ਼ਾਇਦ ਅਰਜ਼ ਕੀਤੀ ਸੀ ਇੱਥੇ, ਇੱਕ ਸ਼ਬਦ ਅਸੀਂ ਵਰਤਨੇ ਆ ਮਨ ਤੇ ਪ੍ਰਾਪਨ ਸਮੇ ਅੱਜ ਵੀ ਪਿੰਡਾਂ ਥਾਵਾਂ ਤੇ ਇੱਕ ਸ਼ਬਦ ਵਰਤਨੇ ਆ ਮਨ ਮਨ ਜਿਹਦੇ ਨਾਲ ਆਪਾਂ ਜੋਖਨੇ ਉਹਦੇ ਵਿੱਚ ਆਪ ਨੂੰ ਪਤਾ ਕਿ ਅੱਠ ਪੰਸੇਰੀਆਂ ਹੋਣ ਤੇ ਤਾਂ ਇੱਕ ਮਨ ਬਣਦਾ ਹੈ। ਮਨ ਦਾ ਵਿਸਾਰ ਕੀ ਜਿਸ ਨੂੰ ਆਪਾਂ ਨੀਵਾਂ ਕਰਨਾ, ਅੱਠ ਪੰਸੇਰੀਆਂ ਹੋਣ ਤੇ ਇੱਕ ਮਨ ਬਣਦਾ, 40 ਸ਼ੇਰ ਹੋਣ ਤੇ ਤਾਂ ਮਨ ਬਣਦਾ ਹੈ। ਗੁਰੂ ਕੇ ਸਿੱਖੋ ਜਦੋਂ 160 ਪਾਈਏ ਹੋਣ ਤੇ ਤਾਂ ਮਨ ਬਣਦਾ ਹੈ। 160 ਪਾ ਪਾਏ ਅੱਠ ਪੰਸੇਰੀਆਂ ਤੇ 40 ਸ਼ੇਰ ਉਹਦਾ ਮਨ ਬਣਿਆ। ਉੱਥੇ ਭਾਈ ਗੁਰਦਾਸ ਜੀ ਨੇ ਜਦੋਂ ਮਨ ਦੀ ਵਿਆਖਿਆ ਕੀਤੀ, ਕਮਾਲ ਕਰ ਦਿੱਤੀ। ਕਹਿਣ ਲੱਗੇ, ਸੱਜਣਾ ਬਹੁਤ ਕੁਝ ਤੂੰ ਤੇਜ਼ ਰਫ਼ਤਾਰ ਵਾਲਾ ਪੈਦਾ ਕਰ ਲਿਆ। ਤੇ ਹਿੰਦੂ ਮਥਿਓਲੋਜੀ ਇਹ ਗੱਲ ਕਹਿੰਦੀ ਹੈ ਵੀ ਗਰਭ ਪੰਛੀ ਜਿਹੜਾ ਇਹ ਪੰਛੀਆਂ ਦਾ ਰਾਜਾ ਹੈ। ਇਹਦੂ ਤਕੜਾ ਪੰਛੀ ਕੋਈ ਨੀ, ਜਿੰਨੀ ਤੇਜ਼ ਉਡਾਰੀ ਗਰਭ ਪੰਛੀ ਦੀ ਹੈ। ਕਹਿਣ ਲੱਗੇ, ਤਿੰਨਾਂ ਭਵਨਾਂ ਵਿੱਚ ਭਗਵਾਨ ਨੂੰ ਬਿਠਾ ਕੇ ਸੈਰ ਖਿੰਡ ਵਿੱਚ ਕਰਾ ਦਿੰਦਾ ਹੈ। ਇਹਦਾ ਮਤਲਬ ਬੜਾ ਤੇਜ਼ ਹੈ ਜਿਹੜਾ ਰੱਬ ਦੀ ਸਵਾਰੀ ਹੈ ਪੰਛੀ। ਉਹਨਾਂ ਦੇ ਮੁਤਾਬਕ ਕਹਿਣ ਲੱਗੇ ਵੀ ਬਹੁਤ ਤੇਜ਼ ਜਿਹੜਾ ਸਭ ਤੋਂ ਤੇਜ਼ ਰਫ਼ਤਾਰ ਵਾਲਾ ਚੱਲਣ ਵਾਲਾ ਨਾ ਉਹ ਵੇ ਅਸਲ ਵਿੱਚ ਗਰੁੜ। ਪਰ ਉਹ ਕਹਿੰਦੇ ਨੇ ਸੱਚ ਜਾਣੀ ਗਰੁੜ ਪੰਛੀ ਦੀ ਵੀ ਇੱਥੇ ਬਸ ਹੋ ਗਈ ਹੈ। ਮਨ ਜਿਹੜਾ ਇਹਦੇ ਸਾਹਮਣੇ ਹਜ਼ਾਰਾਂ ਗਰੁੜ ਪੰਛੀ ਇਕੱਠੇ ਕਰਕੇ ਉਹਨਾਂ ਦੀ ਰਫ਼ਤਾਰ ਇੱਕ ਥਾਂ ਲੈ ਆਓ ਤੇ ਮਨ ਜਿਹੜਾ ਉਹ ਗਰੁੜ ਪੰਛੀ ਨੂੰ ਹੀ ਮਾਤ ਕਰ ਜਾਂਦਾ। ਦੇਖੋ ਜਿਹੜੀ ਚੀਜ਼ ਅਸੀਂ ਮਾਪਨੇ ਆ, ਅੱਜ ਜਦੋਂ ਰਾਕਟ ਉੱਤੇ ਚੜ੍ਹਦੇ ਨੇ ਤੁਸੀਂ ਤੇ ਪੜ੍ਹੇ ਲਿਖੇ ਬੈਠੇ ਹੋ, ਆਪਾਂ ਰੋਸ਼ਨੀ ਦੇ ਨਾਲ ਉਹਨੂੰ ਮਾਪਨੇ ਆ ਨਾ, ਲਾਈਟ ਦੇ ਨਾਲ ਉਹਦੀ ਗਿਣਤੀ ਮਿਣਤੀ ਕੀਤੀ ਜਾਂਦੀ ਹੈ। ਕਿੰਨੇ ਐਸੇ ਤਾਰੇ ਨੇ ਜਿਨ੍ਹਾਂ ਦੀ ਲਾਈਟ ਅਜੇ ਧਰਤੀ ਤੇ ਪਹੁੰਚੀ ਨਹੀਂ, ਚੱਲੀ ਪਈ ਹੈ, ਪਤਾ ਨੀ ਮੁਦਤਾਂ ਹੋ ਗਈਆਂ ਨੇ। ਪਰ ਧੰਨ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ ਭਾਈ ਗੁਰਦਾਸ ਕਹਿੰਦੇ ਨੇ, ਆਪਣੇ ਮਨ ਨੂੰ ਪੁੱਛ ਕੇ ਦੇਖ, ਸੱਚ ਜਾਣੀ ਇਹ ਲਾਈਟ ਦੀ ਰਫ਼ਤਾਰ ਨੂੰ ਵੀ ਮਾਤ ਕਰ ਜਾਂਦਾ, ਇਹਦੇ ਸਾਹਮਣੇ ਸੂਰਜ ਦੀ ਰੋਸ਼ਨੀ ਦੀ ਰਫ਼ਤਾਰ ਵੀ ਫਿੱਕੀ ਪੈ ਗਈ ਹੈ। ਇਸ ਮਨ ਨੂੰ ਨੀਵਿਆਂ ਕਰਨਾ ਸਿੱਖ ਨੇ ਕਿ ਗੁਰੂ ਸਾਹਿਬ ਦੇ ਚਰਨਾਂ ਵਿੱਚ ਰੋਜ਼ ਕਹਿੰਦੇ ਆ ਮਨ ਨੀਵਾਂ ਹੋ ਜਾਏ। ਭਾਈ ਸਾਹਿਬ ਕਹਿੰਦੇ ਨੇ ਗਰੜ ਪੰਛੀ ਇਹਦੇ ਸਾਹਮਣੇ ਕੁਛ ਨਹੀਂ, ਕਹਿੰਦੇ ਨੇ ਤਾਕਤਵਰ ਬੜਾ। ਜੇ ਕਿਤੇ ਇਹਦੀ ਤਾਕਤ ਨੂੰ ਦੁਰਵਰਤੋਂ ਕੀਤੀ ਜਾਏ ਤੇ ਦੁਰਵਰਤੋਂ ਹੀ ਹੈ ਨਾ। ਆ ਜਿੰਨਾ ਕੁਝ ਮਸਾਲਾ ਬਣਾ ਕੇ ਬੈਠਾ, ਜਿਸ ਬਰੂਦ ਉੱਤੇ ਬੈਠਾ, ਸਾਰੀ ਅਵੈੜੇ ਮਨ ਦੀ ਖੇਡ ਜੇ ਹਕੀਕਤ ਵੀ ਸੱਚ ਜਾਣੋ। ਕਹਿਣ ਲੱਗੇ ਤਾਕਤਵਰ ਇੰਨਾ ਹੈ ਅੱਖ ਝਮਕਣ ਵਿੱਚ, ਹੁਣ ਸਾਰੀ ਦੁਨੀਆਂ ਨੂੰ ਰਾਹ ਕਰ ਸਕਦਾ ਹੈ। ਤੇ ਜੇ ਕਿਤੇ ਸਿੱਧੇ ਪਾਸੇ ਚੱਲ ਪਵੇ ਤੇ ਸੱਚ ਜਾਣੋ ਇਹ ਰੱਬ ਵਰਗਾ ਵੀ ਬਣ ਸਕਦਾ ਹੈ। ਇਹਦੇ ਕੋਲ ਤਾਕਤ ਹੈ, ਅਸੀਂ ਮਨ ਨੂੰ ਨੀਵਾਂ ਕਰਨਾ। ਭਾਈ ਸਾਹਿਬ ਦੀਆਂ ਤੁਕਾਂ ਨੇ ਤੇ ਥੋੜੇ ਜੇ ਦੇ ਅਰਥ ਮਹਿੰਗੇ ਨੇ, ਧਿਆਨ ਦਿਆ ਜੇ। ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਧੀ ਤੁਕ ਪਹਿਲੀ ਕਵਿਤ ਦੀ ਅੱਧੀ ਤੁਕ ਹੈ। ਖੱਗ ਪਤ ਦਾ ਅਖਰੀ ਅਰਥ ਹੁੰਦਾ ਪੰਛੀਆਂ ਦਾ ਪਤੀ, ਪੰਛੀਆਂ ਦਾ ਰਾਜਾ। ਪਰਬਲ ਪਰਾਕਰਮੀ ਜਿਹੜਾ ਬੜਾ ਬਲਵਾਨ ਹੈ। ਪਰਮ ਹੰਸ, ਜੇ ਕਿਤੇ ਮਾਲਕ ਇਹਦੀ ਮੱਤ ਉੱਚੀ ਕਰਦਾ ਤੇ ਮਨ ਨੀਵਾਂ ਕਰਦਾ। ਕਹਿਣ ਲੱਗੇ, ਪਰਮ ਹੰਸ ਜਿਉਂਦਾ ਜੀ ਆਪਣੇ ਸਰੀਰ ਵਿੱਚੋਂ ਆਤਮਾ ਨੂੰ ਵਿਵਾਹ ਕਰ ਸਕਦਾ। ਪਰਮ ਹੰਸ ਇੰਨਾ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮ ਹੰਸ। ਅੱਗੇ ਕਹਿਣ ਲੱਗੇ, ਚਾਤੁਰ ਇਹਦੇ ਤੋਂ ਵੱਧ ਚਲਾਕ ਕੋਈ ਨਹੀਂ। ਚਤੁਰ ਮੁਖ ਅਸੀਂ ਤੱਕਦੇ ਹਾਂ, ਬੰਦਾ ਕੇਵਲ ਇੱਕ ਮੂੰਹ ਨਾਲ ਤੱਕਦਾ ਹੈ। ਇੱਕ ਸੱਪ ਦੀ ਕਿਸਮ ਹੈ ਜਿਹਨੂੰ ਅਸੀਂ ਦਮੂਈ ਕਹਿੰਦੇ ਹਾਂ, ਉਹਦੇ ਦੋ ਮੂੰਹ ਨੇ। ਜਿੰਨੇ ਪਸ਼ੂ ਪੰਛੀ ਤੱਕਦੇ ਹਾਂ ਇੱਕ ਇੱਕ ਮੂੰਹ ਹੈ। ਤੇ ਭਾਈ ਗੁਰਦਾਸ ਕਹਿੰਦੇ ਨੇ, ਇਸ ਮਨ ਦੇ ਚਾਰ ਮੂੰਹ ਨੇ, ਇੱਥੇ ਬੈਠਾ ਬੈਠਾ ਚਾਰ ਮੂੰਹਾਂ ਨੂੰ ਵਰਤ ਕੇ ਸਾਰੀ ਖੇਡ ਨੂੰ ਜਾਣ ਲੈਂਦਾ। ਚਾਰ ਮੂੰਹਾਂ ਹੈ। ਦੇਖੋ ਇੱਕ ਪਾਸੇ ਮੈਂ ਕਹਿੰਦਾ ਚਾਰ ਮੂੰਹਾਂ ਉਹਨਾਂ ਸ਼ਬਦ ਵਰਤੇ, ਜਿੰਨੀਆਂ ਦਿਸ਼ਾਵਾਂ ਨੇ ਓਨੇ ਮੂੰਹਾਂ ਨੂੰ ਇੱਕ ਖਿੰਨ ਲਾਂਦਾ। ਕਹਿਣ ਲੱਗੇ, ਖੱਗ ਪਤ ਪਰਬਲ ਪਰਾਕਰਮੀ ਪਰਮਾਂਤ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਇੰਨਾ ਚੰਚਲ ਹੈ, ਆ ਬਿਜਲੀ ਵੱਲ ਝਾਤੀ ਮਾਰੀਏ, ਇੱਕ ਖਿੰਨ ਦੇ ਵਿੱਚ ਉਹ ਬਿਜਲੀ ਕੀ ਕਰ ਦਈਏ, ਆਪਣੀ ਸ਼ਕਲ ਦਿਖਾ ਕੇ ਪਰਤ ਕੇ ਫਿਰ ਅਲੋਪ ਹੋ ਜਾਂਦੀ ਹੈ। ਕਹਿਣ ਲੱਗੇ, ਬਿਜਲੀ ਵੀ ਇੰਨੀ ਚੰਚਲ ਨਹੀਂ ਜਿੰਨਾ ਚੰਚਲ ਬੰਦੇ ਦਾ ਮਨ ਹੈ, ਇੰਨਾ ਚੰਚਲ ਹੈ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ ਚਤੁਰ ਚਾਤੁਰ ਮੁਖ ਚੰਚਲਾ ਚਪਲ ਹੈ। ਅੱਗੇ ਉਹ ਕਹਿੰਦੇ ਨੇ, ਭੁਜ ਬਲੀ ਸ਼ਬਦ ਧਿਆਨ ਦਿਆ ਜੇ। ਭੁਜ ਬਲੀ ਉਹਨਾਂ ਨੇ ਸ਼ਬਦ ਵਰਤੇ। ਕਹਿਣ ਲੱਗੇ, ਅਸ਼ਟ ਭੁਜਾ ਤਾਂ ਕਿ ਚਲੀਸ਼ ਕਰ, 160 ਪਾਉ ਚਾਲ ਚਲਾ ਚੱਲ ਹੈ। ਇਸ ਤੁਕ ਤੇ ਥੋੜਾ ਜਿਹਾ ਰੁਕਣਾ ਚਾਹੁੰਦਾ। ਭੁਜ ਬਲੀ, ਭੁਜ ਬਲੀ ਦਰ ਤੇ ਜਿਹਦੀਆਂ ਬਾਹਾਂ ਵਿੱਚ ਬਲ ਬੜਾ, ਭਾਈ ਗੁਰਦਾਸ ਕਹਿੰਦੇ ਨੇ ਜਿਹਦੀਆਂ ਦੋ ਬਾਹਾਂ 'ਚ ਬਲ ਹੋਵੇ ਨਾ ਉਹ ਸਾਰੇ ਪਿੰਡ ਨੂੰ ਟਿਕਣ ਨਹੀਂ ਜੇ ਦਿੰਦਾ, ਉਹਦੇ ਘਰ ਦੇ ਵੀ ਟਿਕਣ ਲੈਂਦੇ ਆ ਲੈਂਦੇ ਸਾਡੇ ਬਾਈ ਨੂੰ ਆਈ ਤੁਹਾਨੂੰ ਦੇਖਾਂਗੇ ਉਹਦੇ ਸਾਹਮਣੇ ਕੋਈ ਬੋਲੇ ਤਾਂ ਸਹੀ। ਉਹ ਕਹਿੰਦੇ ਜਿਹਦੀਆਂ ਦੋ ਬਾਹਾਂ ਵਿੱਚ ਬਲ ਹੋਵੇ ਉਹ ਪਿੰਡ ਨੂੰ ਨਹੀਂ ਟਿਕਣ ਦਿੰਦਾ, ਤੇ ਜਿਹਦੀਆਂ ਅੱਠਾਂ ਬਾਹਾਂ ਵਿੱਚ ਅੱਠ ਪੰਸੇਰੀਆਂ ਦਾ ਮਨ ਉਸ ਮਨ ਨਾਲ ਤੁਲਨਾ ਕੀਤੀ ਜਾ ਰਹੀ ਹੈ। ਕਹਿਣ ਲੱਗੇ ਜਿਹਦੀਆਂ ਅੱਠ ਬਾਹਾਂ ਹੋਣ ਉਹ ਸੱਜਣ ਉਹ ਅੰਦਰ ਨੂੰ ਕਿੱਥੇ ਟਿਕਣ ਦਏਗਾ, ਉਹ ਬੰਦੇ ਨੂੰ ਕਿਤੇ ਟਿਕਣ ਦਏਗਾ? ਆ ਦੋ ਹੱਥਾਂ ਵਾਲਾ ਨੀ ਟਿਕਣ ਦਿੰਦਾ। ਕਹਿਣ ਲੱਗੇ ਪੁੱਜ ਬਲੀ ਅੱਠ ਪੁਜਾ, ਮਨ ਦੀਆਂ ਅੱਠ ਪੰਸੇਰੀਆਂ ਨੇ ਤੇ ਅੰਦਰ ਵਾਲੇ ਮਨ ਦੀਆਂ ਅੱਠ ਬਾਹਾਂ ਨੇ, ਪੁੱਜ ਬਲੀ ਅੱਠ ਪੁਦਾ, ਜਾ ਕੇ ਚਾਲੀਸ ਕਰ, ਉਹਦੇ ਚਾਲੀ ਸ਼ੇਰ ਹੋਣ ਤੇ ਤਾਂ ਮਨ ਬਣਦਾ। ਕਹਿਣ ਲੱਗੇ ਦੀਆਂ ਅੱਠ ਬਾਹਾਂ ਨੇ ਤੇ ਇੱਕ ਇੱਕ ਬਾਹ ਨੂੰ ਪੰਜ ਪੰਜ ਹੱਥ ਲੱਗੇ ਨੇ, ਚਾਲੀ ਇਹਦੇ ਹੱਥ ਨੇ। ਕਹਿਣ ਲੱਗੇ ਜਿਹਦੇ ਚਾਲੀ ਹੱਥ ਹੋਣ ਉਹਨੇ ਖੈਰ ਕਿੱਥੇ ਕਰਨ ਦੇ, ਇੱਕ ਹੱਥ ਵਿਹਲਾ ਹੋਵੇ ਫੁਰਨੇ ਨੇ ਅਸਲ ਵਿੱਚ। ਕਹਿਣ ਲੱਗੇ ਪੁੱਜ ਬਲੀ ਅਸ਼ ਕੁਦਾ, ਜਾ ਕੇ ਚਾਲੀਸ ਕਰ, 160 ਪਾਓ, ਹੁਣ ਪਾਓ ਤੇ ਪਾਓ ਦੋ ਪਾਠ ਅਸੀਂ ਕਰਾਂਗੇ। ਜਦੋਂ ਕਰਾਂਗੇ 160 ਪਾਓ, ਇਹਦਾ ਅਰਥ ਕਰਾਂਗੇ 160 ਪਾਈਏ ਨੇ ਮਨ ਦੇ, ਤੇ ਜਦੋਂ ਪਾਓ ਅਰਥ ਕਰਾਂਗੇ ਇਹਦਾ ਅਰਥ ਹੈ ਪੈਰ। ਕਹਿਣ ਲੱਗੇ ਪੰਜ ਬਾਹਾਂ ਅੱਠ ਬਾਹਾਂ ਨੇ ਇਹਦੇ ਸੱਜਣੋਂ, 40 ਅੱਗੇ ਹੱਥ ਨੇ, 160 ਇਹਦੇ ਪੈਰ ਨੇ। ਸਾਹਿਬ ਬਾਬਾ ਭਾਈ ਗੁਰਦਾਸ ਕਹਿੰਦੇ ਨੇ ਹਕੀਕਤ ਜੇ ਉਹ ਜਿਹਦੇ ਦੋ ਪੈਰ ਉਹਨੂੰ ਟਿਕਦਾ ਨਹੀਂ, ਜਿਹਦੇ 160 ਪੈਰ ਨੇ ਇਸ ਮਨ ਨੇ ਟਿਕ ਕਿਤੇ ਜਾਣਾ ਹੈ। ਅਸਲ ਵਿੱਚ ਜੇ ਦਾ ਡੂੰਘਾਈ ਵਿੱਚ ਵਿਸਤਾਰ ਕਰੀਏ ਨਾ, ਮਨ ਵਿੱਚ ਉੱਠਦੀਆਂ ਹੋਈਆਂ ਬਿਰਤੀਆਂ ਨੇ, ਫੁਰਨੇ ਨੇ। ਪੁੱਜ ਬਲੀ ਅਸ਼ ਪੁਦਾ, ਜਾ ਕੇ ਚਲੀਤ ਕਰ, 160 ਪਾਓ, ਚਾਲ ਚਲਾ ਚੱਲ ਹੈ। ਕਹਿਣ ਲੱਗੇ ਬੰਦਾ ਤੇ ਚਲੋ ਜਿਹਨੇ ਜਾਗਦਿਆਂ ਤੁਰਦਾ ਹੈ ਨਾ, ਪੈਰਾਂ ਦੀ ਵਰਤੋਂ ਕਰਦਾ ਜਾਗਦਿਆਂ, ਕਈਆਂ ਕਈਆਂ ਨੂੰ ਬਿਮਾਰੀ ਹੁੰਦੀ, ਉਹ ਸੁੱਤਿਆਂ ਵੀ ਤੁਰ ਪੈਂਦੇ, ਹਕੀਕਤ ਇੱਕ ਰੋਗ ਹੈ। ਕਹਿਣ ਲੱਗੇ ਪਰ ਮਨ ਵੱਲ ਝਾਤੀ ਮਾਰ ਕੇ ਦੇਖੋ, ਕਹਿੰਦੇ ਨੇ ਬੰਦਾ ਸੁੱਤਾ ਹੁੰਦਾ ਹੈ, ਮਨ ਕਹਿੰਦਾ ਤੂੰ ਸੌ, ਤੇਰੀਆਂ ਦੋ ਲੱਤਾਂ ਨੇ ਬੰਦਿਆ, ਤੇਰਾ ਤਨ ਸਮੇ, ਮੈਂ ਨੀ ਸੌਣਾ। ਉਹ ਕਹਿੰਦਾ ਕਿਉਂ? ਕਹਿੰਦਾ ਤੇਰੀਆਂ ਦੋ ਤਾਗੀਆਂ ਲੱਤਾਂ, ਤੂੰ ਆਰਾਮ ਕਰ, ਮੇਰੇ 160 ਪੈਰ ਨੇ, ਮੈਂ ਨੀ ਚੁੱਕਣਾ, ਤੂੰ ਸੌ, ਮੈਂ ਬਾਹਰ ਸੈਰ ਕਰਨ ਚੱਲਿਆ। ਭਾਈ ਸਾਹਿਬ ਕਹਿੰਦੇ ਨੇ ਮਨ ਤਨ ਮੰਜੇ ਤੇ ਪਿਆ, ਮਨ ਬਾਹਰ ਸੈਰ ਪਿਆ ਕਰਦਾ ਹੈ। ਕਹਿਣ ਲੱਗੇ ਹਕੀਕਤ ਜੇ ਕਿ ਇਹ ਸੁੱਤਿਆਂ ਵੀ ਟਿਕਦਾ ਨਹੀਂ, ਇਹ ਜਾਗਦਿਆਂ ਵੀ ਟਿਕਦਾ ਨਹੀਂ, ਬੰਦਾ ਤਾਂ ਕੇਵਲ ਅਜੇ ਆਕਾਸ਼ ਵਿੱਚ ਚੰਦਰਮਾ ਤੱਕ ਉਡਾਰੀ ਮਾਰਨ ਜੋਗਾ ਹੋਇਆ। ਕਹਿਣ ਲੱਗੇ ਮਨ ਵੱਲ ਝਾਤੀ ਮਾਰੀਏ, ਇਹ ਤਿੰਨਾਂ ਭਵਨਾਂ ਦੀ ਸੈਰ ਕਰਕੇ ਫਿਰ ਮੰਜੇ ਤੇ ਆ ਜਾਂਦਾ। ਇੰਨੀ ਰਫਤਾਰ ਹੈ, ਧਿਆਨ ਦਿਆ ਜੇ ਗੁਰਮੁਖੋ ਇਕਾਗਰਤਾ ਬਖਸ਼ੋ। ਖੱਗ ਪਤ ਪਰਬਲ ਪਰਾਕਰਮੀ ਪਰਮਹੰਸ, ਚਤੁਰ ਚਤੁਰ ਮੁਖ ਚੰਚਲਾ ਚਪਲ ਹੈ। ਪੁੱਜ ਬਲੀ ਅਸ਼ਟ ਪੁਜਾ, ਜਾ ਕੇ ਚਲੀਸ ਕਰ, 160 ਪਾਓ, ਚਾਲ ਚਲਾ ਚੱਲ ਹੈ। ਜਾਗਤ ਜਾਗਰਤ ਸੁਪਨਤ ਐਨਸ ਦੈ ਦਿਸ ਧਾਵੈ, ਤ੍ਰਿਭਵਨ ਪ੍ਰਾਪਤ ਹੋਵੇ ਹੋਏ ਆਵੇ। ਇੱਕ ਪਲ ਹੈ, ਇੱਕ ਪਲ ਵਿੱਚ ਤਿੰਨਾਂ ਭਵਨਾਂ ਵਿੱਚ ਆ ਗਿਆ। ਅਗਲੀ ਗੱਲ ਭਾਈ ਸਾਹਿਬ ਨੇ ਕਹੀ, ਕਹਿੰਦੇ ਨੇ ਇੱਕ ਪੰਛੀ ਉੱਡਦਾ ਹੈ ਨਾ, ਉਹਨੂੰ ਆਪਾਂ ਕਿਤੇ ਪਿੰਜਰੇ ਵਿੱਚ ਬੰਦ ਕਰ ਲਈਏ ਤੇ ਹੁੰਦਾ ਕੀ? ਉਹ ਵਿਚਾਰਾ ਉੱਡਣ ਜੋਗਾ ਨਹੀਂ ਰਹਿੰਦਾ। ਉਹ ਕਹਿੰਦਾ ਵੀ ਜੇ ਕਿਤੇ ਮੈਨੂੰ ਪਿੰਜਰੇ ਤੋਂ ਬਾਹਰ ਕੱਢੇ ਫਿਰ ਵੇਖ ਮੇਰੀ ਖੇਡ। ਆਪਣੀ ਮਰਜ਼ੀ ਨਾਲ ਉਹ ਉੱਡਦਾ ਨਹੀਂ, ਤੇ ਜੇ ਕਿਤੇ ਪਿੰਜਰਾ ਖੁੱਲ ਜਾਏ ਉੱਡ ਜਾਏ ਤੇ ਪਰਤ ਕੇ ਪਿੰਜਰੇ ਵਿੱਚ ਛੇਤੀ ਕਿਤੇ ਆਉਂਦਾ ਨਹੀਂ। ਕਹਿਣ ਲੱਗੇ ਦੁਨੀਆਂ ਦੇ ਪੰਛੀ ਪਿੰਜਰੇ ਵਿੱਚ ਡੱਕ ਦਿੱਤੇ, ਉਹ ਪਰਤ ਕੇ ਉੱਡੇ ਨਾ। ਪੰਜਾਂ ਤੱਤਾਂ ਦਾ ਸਰੀਰ ਬਣਿਆ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਮਨ ਪੰਛੀ ਬੈਠਾ, ਇਹਨਾਂ ਪਿੰਜਰੇ ਦੀ ਪਰਵਾਹ ਹੀ ਨਹੀਂ ਕਰਦਾ। ਕਹਿਣ ਲੱਗਾ ਮੈਂ ਕੀ ਪਰਵਾਹ ਕਰਾਂ ਤੇਰੀਆਂ ਹੱਡੀਆਂ ਦੇ ਪਿੰਜਰ ਦੀ? ਤੂੰ ਪਿੰਜਰਾ ਲੈ ਕੇ ਤੁਰਿਆ ਫਿਰ, ਮੈਂ ਤੇਰੇ ਪਿੰਜਰੇ ਦੀਆਂ ਸਲਾਖਾਂ ਵਿੱਚੋਂ ਬਾਹਰ ਨਿਕਲ ਜਾਣਾ। ਕਦੀ ਤੱਕੋ, ਪਿੰਜਰੇ ਵਿੱਚੋਂ ਮਨ ਨਿਕਲਦਾ, ਪਿੰਜਰੇ ਵਿੱਚੋਂ ਬਾਹਰ ਦੌੜਦਾ। ਕਹਿਣ ਲੱਗੇ ਅਛਤ ਪਿੰਜਰੀ ਉੱਡਤ ਨਾ ਪਹੁੰਚੇ ਕੋ, ਅੱਜ ਟੀਕਰਾ ਪਿੰਜਰੀ ਵਿੱਚ ਡੱਕੇ ਕਦੀ ਕੋਈ ਪੰਛੀ ਉੱਡੇ ਨਹੀਂ। ਪਰ ਮਨ ਕੀ ਕਰਦਾ? ਪੁਰ ਪੁਰ ਪੂਰ ਜਲ ਥਲ, ਗਿਰ ਜਲ ਥਲ ਹੈ, ਪਹਾੜਾਂ ਤੇ ਜਾਂਦਾ ਪਾਣੀ ਵਿੱਚ ਦੌੜਦਾ। ਅਸਲ ਵਿੱਚ ਜਿਹੜਾ ਇੰਨਾ ਅਵੈੜਾ ਮਨ ਹੈ, ਗੁਰੂ ਕੇ ਸਿੱਖੋ, ਜੇ ਸਿੱਖੀ ਨੂੰ ਕਮਾਉਣਾ ਤੇ ਇਸ ਮਨ ਨੂੰ ਨੀਵਿਆਂ ਕਰਨਾ ਪਏਗਾ। ਤਾਕਤ ਇਹਦੇ ਕੋਲ ਬੜੀ ਹੈ, ਸ਼ਕਤੀ ਬੜੀ ਹੈ। ਕਬੀਰ ਸਾਹਿਬ ਦੇ ਮੈਂ ਸ਼ਲੋਕ ਅਰਜ਼ ਕਰ ਰਿਹਾ ਸਾਂ, ਕਹਿਣ ਲੱਗੇ ਮੰਮਾ ਮੂਲ ਗਹਿਹਾ ਮਨ ਮਾਨੈ, ਮਨ ਮੰਨਦਾ ਜਦੋਂ ਕਿਤੇ ਮੂਲ ਨਾਲ ਜੁੜਨ ਦਾ ਯਤਨ ਕਰੇ। ਜਿਉਂ ਜਿਉਂ ਮੂਲ ਨਾਲ ਜੁੜੇਗਾ, ਪਹਿਲੀ ਗੱਲ ਇਹਨੇ ਕਾਬੂ ਨਹੀਂ ਜੇ ਆਉਣਾ, ਆਉਂਦਾ ਕਿੱਥੇ ਵੀ ਤੇ ਚੱਲਦਾ ਵੀ ਉਦੋਂ ਮੈਂ ਆ ਜੋਬ ਕਰਦਿਆਂ ਕਦੀ ਨਹੀਂ ਖਿਆਲ ਆਇਆ ਮੇਰੇ ਪੁੱਤਰਾਂ ਦਾ ਕੱਲ ਨੂੰ ਕੀ ਬਣੇਗਾ, ਮੇਰੇ ਬੱਚਿਆਂ ਦਾ ਕੀ ਬਣੇਗਾ। ਧਿਆਨ ਜੇ ਵਕਾਰ ਭੋਗਦਿਆਂ ਕਦੀ ਖਾਂਦਿਆਂ ਪੀਂਦਿਆਂ ਬੰਦੇ ਨੂੰ ਖਿਆਲ ਨਹੀਂ ਆਇਆ ਮੇਰੇ ਸੰਤਾਨ ਦਾ ਕੀ ਬਣੇਗਾ, ਜਦੋਂ ਗੁਟਕਾ ਪਕੜ ਕੇ ਬਹਿੰਦਾ ਸਾਰੇ ਘਰ ਦੇ ਜੀਆਂ ਦਾ ਬੋਝ ਮੋਢਿਆਂ ਤੇ ਚੁੱਕ ਲੈਂਦਾ, ਮੇਰੀ ਧੀ ਦਾ ਕੀ ਬਣੇਗਾ, ਮੇਰਾ ਪੁੱਤਰ ਜੋਬ ਕਰਦਾ ਕੱਲ ਉਹਦੀ ਨਾ ਛੁੱਟ ਜਾਏ, ਹਕੀਕਤ ਜੇ ਹੁੰਦਾ ਐਵੇਂ ਸੋਚੀ ਜਾਂਦਾ, ਜਿਹੜਾ ਜ਼ਿੰਦਗੀ ਵਿੱਚ ਕਦੀ ਵਾਪਰਨਾ ਵੀ ਨਹੀਂ ਉਹਨੂੰ ਵੀ ਮਨ ਸਾਹਮਣੇ ਲਿਆ ਕੇ ਰਹਿੰਦਾ ਇੰਨਾ ਵੈੜਾ। ਇਹਦਾ ਕਾਰਨ ਇਹ ਇੱਕ ਵਾਰੀ ਅਰਜ਼ ਕੀਤੀ ਸੀ, ਮੈਂ ਫਿਰ ਉਹ ਦੁਰਾ ਦਿਆਂ, ਗੁਰੂ ਸਾਹਿਬ ਨੇ ਕਿਹਾ ਸੀ ਕਿ ਰੋਗੀ ਬਲਦ ਜਾਂ ਰੋਗੀ ਘੋੜਾ ਕਦੀ ਵੀ ਮਸਾਲਾ ਲੈਣ ਨੂੰ ਤਿਆਰ ਨਹੀਂ ਹੁੰਦਾ। ਕਦੀ ਘੋੜੇ ਨੂੰ ਮਸਾਲਾ ਦੇਣ ਵਾਲਿਆਂ ਵੱਲ ਝਾਤੀ ਮਾਰਿਓ, ਜਦੋਂ ਮਸਾਲਾ ਦਿੰਦੇ ਨੇ, ਸਿੱਖਾਂ ਨੇ ਪੁੱਛਿਆ ਕਿ ਮਨ ਟਿਕਦਾ ਨਹੀਂ, ਗੁਰੂ ਸਾਹਿਬ ਨੇ ਕਿਹਾ ਘੋੜੇ ਜਿਹੜੇ ਰੋਗੀ ਹੋ ਜਾਣ ਜੇ ਮਸਾਲਾ ਦੇਣ ਦਾ ਯਤਨ ਕਰੀਏ ਆਪਣੇ ਆਪ ਮਸਾਲਾ ਨਹੀਂ ਲੈਂਦੇ, ਕਿਵੇਂ ਮਸਾਲਾ ਦੇਈਦਾ। ਕਹਿਣ ਲੱਗੇ ਉਹਦੇ ਮੂੰਹ ਨੂੰ ਪਕੜ ਕੇ ਉਹਦੇ ਮੁੱਠ ਭਰ ਕੇ ਮਸਾਲੇ ਦੀ ਵਿੱਚ ਪਾਈ ਦੀਏ, ਓਨੀ ਦੇਰ ਤੱਕ ਉਹਦੇ ਮੂੰਹ ਨੂੰ ਚੁੱਕ ਕੇ ਰੱਖੀ ਦਾ, ਬਾਂਹ ਨਹੀਂ ਮੂੰਹ ਵਿੱਚੋਂ ਕੱਢੀ ਦੀ, ਜਿੰਨੀ ਦੇਰ ਤੱਕ ਮਸਾਲਾ ਉਹ ਪੇਟ ਵਿੱਚ ਨਾ ਲੈ ਜਾਏ। ਕਹਿਣ ਲੱਗੇ ਘੋੜੇ ਨੂੰ ਮਸਾਲਾ ਦਿੰਦਿਆਂ ਆਪ ਕਦੀ ਨਹੀਂ ਲੈਂਦਾ, ਆਪ ਨੀ ਥੱਕੀ ਦਾ, ਘੋੜੇ ਨੂੰ ਥਕਾ ਕੇ ਮਸਾਲਾ ਦਿਓ। ਤੇ ਜੇ ਸੋਚੀਏ ਵੀ ਮਨ ਨੇ ਕੋਈ ਨੀ, ਜੇ ਮੰਨਾ ਇਹ ਕਮਲਾ ਰੋਗੀ ਇਹ ਕਈ ਜਨਮਾਂ ਦਾ, ਇਹਨੂੰ ਪਤਾ ਹੀ ਕੋਈ ਨੀ ਵੀ ਜਿਹੜੀ ਦਵਾਈ ਮੈਨੂੰ ਦਿੱਤੀ ਜਾਂਦੀ ਇਹਦਾ ਭਲਾ, ਆਪਾਂ ਕੀ ਕਰਨੇ, ਆਪਾਂ ਥੱਕ ਕੇ ਕਹਿੰਦੇ ਮਨ ਕੋਈ ਨੀ ਟਿਕਦਾ, ਅੱਜ ਤੋਂ ਬਾਅਦ ਨੀ ਸੁਖਮਨੀ ਸਾਹਿਬ ਕਰਨੀ। ਬੜੇ ਸੱਜਣ ਐਸੇ ਮਿਲਦੇ ਕਿ ਅੱਜ ਤੋਂ ਬਾਅਦ ਨਿਤਨੇਮ ਨੀ ਕਰਨਾ, ਕਿਉਂ ਜੀ ਮਨ ਨੀ ਸੀ ਟਿਕਦਾ, ਤੇ ਜੇ ਨਹੀਂ ਕੀਤਾ ਨਾ ਕਰਨ ਨਾਲ ਕਿਹੜੇ ਰੱਬ ਦੀ ਪ੍ਰਾਪਤੀ ਹੋ ਗਈ। ਦੇਖੋ ਮਨ ਨੂੰ ਆਪਾਂ ਬਾਣੀ ਵੱਲ ਜਦੇ ਪਾਸੇ ਲਾਣਾ ਉਦੋਂ ਇਹਨੇ ਛੇਤੀ ਕਿਤਿਆਂ ਟਿਕਣਾ ਨਹੀਂ। ਖੈਰ ਸਾਹਿਬ ਬਾਬੇ ਕਬੀਰ ਜੀ ਨੇ ਸ਼ਬਦ ਵਰਤੇ, ਮੰਮਾ ਮੂਲ ਗਿਆ ਮਨ ਮਾਨੈ, ਮਰਨੀ ਹੋਏ ਸੋ ਮਨ ਕੋ ਜਾਣੈ, ਮਤ ਕੋਈ ਮਨ ਮਿਲਤਾ ਬਲਮਾਵੈ। ਕਹਿੰਦੇ ਨੇ ਜੇ ਕਿਤੇ ਤੇਰਾ ਅੰਦਰ ਇੱਕ ਖਿੰਨ ਵੀ ਟਿਕਦਾ ਤੇ ਦੇਰੀ ਨਾ ਕਰੀ, ਬਸ ਬਹਿ ਜੀ ਚੁੱਪ ਕਰਕੇ ਮਗਨ ਭਇਆ ਤੇ ਸੋ ਸੱਚ ਪਾਵੈ। ਮਨ ਹੈ ਕਿ, ਕਹਿਣ ਲੱਗੇ ਇਹ ਮਨ ਸ਼ਕਤੀ ਇਹ ਮਨ ਸੀਓ। ਦੇਖੋ ਸ਼ਕਤੀ ਤੇ ਸੀਓ ਵਿੱਚ ਸੀਓ ਦਰ ਤੇ ਸ਼ਿਵ ਦਰ ਤਾਂ ਕਰਾਂਗੇ ਪਰਮਾਤਮਾ, ਸ਼ਕਤੀ ਦਰ ਤੇ ਮਾਇਆ। ਕਹਿਣ ਲੱਗੇ ਜਦੋਂ ਇਹ ਮਨ ਮਾਇਆ ਵਾਲੇ ਪਾਸੇ ਚਲਾ ਜਾਏ ਤੇ ਚੇਤੇ ਰੱਖੀ ਗੁਰੂ ਕੇ ਸਿੱਖਾਂ, ਇਹ ਮਾਇਆ ਵੀ ਬਣ ਜਾਂਦਾ ਹੈ। ਜਦੋਂ ਕਿਤੇ ਪਰਮਾਤਮਾ ਵਾਲੇ ਪਾਸੇ ਇਹਦੀ ਲਿਵ ਤੇ ਧਾਤ ਦੋ ਸ਼ਬਦ ਨੇ, ਲਿਵ ਦਾ ਅਰਥ ਹੁੰਦਾ ਨਾਮ ਤੇ ਧਾਤ ਦਾ ਅਰਥ ਹੁੰਦਾ ਮਾਇਆ। ਲਿਵ ਧਾਤ ਦੋ ਰਾਹ ਹੈ, ਇਹ ਦੋ ਰਸਤੇ ਨੇ, ਜਿਹੜੇ ਲਿਵ ਨਾਲ ਜੁੜਦੇ ਨੇ ਉਹਨਾਂ ਦੇ ਮਨ ਨੀਵੇਂ ਹੁੰਦੇ ਨੇ ਪਰਮਾਤਮਾ ਦੇ ਘਰ ਪਹੁੰਚਦੇ ਨੇ, ਤੇ ਜਿਹੜੇ ਧਾਤ ਨਾਲ ਜੁੜਦੇ ਨੇ ਉਹਨਾਂ ਦੇ ਮਨ ਉੱਤੇ ਹੋ ਜਾਂਦੇ ਨੇ, ਉਹ ਪਰਮਾਤਮਾ ਦੇ ਘਰ ਤੋਂ ਦੂਰੀ ਪਈ ਜਾਂਦੀ ਹੈ। ਧਾਤ ਦਾ ਅਰਥ ਹੈ ਪਦਾਰਥ। ਸਾਹਿਬ ਕਹਿਣ ਲੱਗੇ ਇਹ ਮਨ ਸ਼ਕਤੀ ਮਾਇਆ ਨਾਲ ਜੁੜ ਜਾਏ ਤੇ ਤਾਕਤ ਵਾਲਾ ਮਾਇਆ ਵੀ ਹੈ, ਇਹ ਮਨ ਸੀਓ ਜੇ ਕਿਤੇ ਸ਼ਿਵ ਪ੍ਰਭੂ ਨਾਲ ਜੁੜ ਜਾਏ ਤੇ ਉਹਦਾ ਰੂਪ ਹੈ, ਇਹ ਮਨ ਪੰਚ ਤੱਤ ਕੋ ਜੀਓ ਤੇ ਜੇ ਕਿਤੇ ਕੇਵਲ ਇੰਦਰੀਆਂ ਦੇ ਰਸਾਂ ਵਿੱਚ ਖਚਤ ਹੋ ਜਾਏ ਤੇ ਸੱਚ ਜਾਣੀ ਇਹ ਪੰਜਾਂ ਤੱਤਾਂ ਦੇ ਸਰੀਰ ਵਿੱਚ ਹੀ ਸੀਮਤ ਹੈ। ਇਹ ਮਨ ਸ਼ਕਤੀ ਇਹ ਮਨ ਸੀਓ ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ ਜਿਹੜਾ ਗੁਰੂ ਕੇ ਸਿੱਖੋ, ਇਸ ਮਨ ਨੂੰ ਛੱਡ ਕੇ ਉਨ ਮਨ ਦਰ ਤੇ ਉੱਚੀ ਮਤ ਤੇ ਜਿਸ ਮਤ ਉੱਤੇ ਗੁਰੂ ਬੈਠਾ ਹੋਵੇ। ਕਹਿਣ ਲੱਗੇ ਜਿੱਦਣ ਮਨ ਉਸ ਦੀਆਂ ਗੱਲਾਂ ਮੰਨਣ ਲੱਗ ਪਵੇ ਸੱਚ ਜਾਣੋ ਤੋ ਤੀਨ ਲੋਕ ਕੀ ਬਾਤਾਂ ਕਹਿ। ਜਿਸ ਸਿੱਖ ਦਾ ਮਨ ਨੀਵੇਂ ਮਤ ਉੱਚੀ ਉਹ ਤਿੰਨ ਲੋਕਾਂ ਦਾ ਗਿਆਤਾ ਹੋ ਜਾਂਦਾ ਹੈ। ਇਹ ਮਨ ਲੈ ਜੋ ਉਨ ਮਨ ਰਹੇ ਤੋ ਤੀਨ ਲੋਕ ਕੀ ਬਾਤਾਂ ਕਹਿ। ਹਜ਼ੂਰ ਨੇ ਇੱਕ ਪ੍ਰਮਾਣ ਹੋਰ ਦਿੱਤਾ ਬਾਬਾ ਕਬੀਰ ਜੀ ਦੇ ਸ਼ਬਦ। ਕਹਿਣ ਲੱਗੇ ਮੰਮਾ ਮਨ ਸਿਓ ਕਾਜ ਹੈ, ਮਨ ਸਾਦੇ ਸਿੱਧ ਹੋਏ, ਜਿਹਦਾ ਮਨ ਸੁਧਰ ਜਾਏ ਗੁਰੂ ਕੇ ਸਿੱਖੋ, ਸਮਝ ਲਓ ਉਹਨੂੰ ਸਫਲਤਾ ਮਿਲ ਗਈ। ਇਸ ਮਨ ਨੂੰ ਕਿਵੇਂ ਸਾਧਨਾ ਹੈ? ਗੁਰੂ ਸਾਹਿਬ ਨੇ ਕੁਝ ਪ੍ਰਮਾਣ ਦਿੱਤੇ ਨੇ ਮਨ ਨੂੰ ਸਾਧਨ ਦੇ ਲਈ। ਵੈਸੇ ਤਾਂ ਮਨ ਨੂੰ ਮਨ ਨੇ ਮਾਰਨਾ, ਫੁਰਨੇ ਨੂੰ ਫੁਰਨੇ ਨੇ ਕੀ ਮਾਰਨਾ। ਮੇਰੀ ਇਸ ਬੇਨਤੀ ਨੂੰ ਫਿਰ ਸਮਝਿਓ, ਲੋਹੇ ਨੂੰ ਲੋਹਾ ਹੀ ਕੱਟੇਗਾ, ਲੋਹੇ ਨੂੰ ਲੱਕੜ ਨੇ ਨਹੀਂ ਜੇ ਕੱਟਣਾ। ਖੀਰੇ ਨੂੰ ਖੀਰਾ ਹੀ ਬਿੰਨੇਗਾ, ਖੀਰੇ ਨੂੰ ਖੀਰੇ ਨੇ ਕੱਟਣਾ ਹੈ। ਕਦੀ ਤੱਕਿਓ, ਮਨ ਨੂੰ ਮਨ ਨੇ ਹੀ ਮਾਰਨਾ ਹੈ। ਅਸੀਂ ਪੁੱਛਾਂਗੇ ਵੀ ਇਹ ਮਨ ਨਾਲ ਮਨ ਕਿਵੇਂ ਮਰੇਗਾ? ਜਦੋਂ ਮਨ ਵਿੱਚ ਮਲੀਨ ਫੁਰਨੇ ਪੈਦਾ ਹੋਣਗੇ, ਜੇ ਮਤ ਉੱਤੇ ਗੁਰੂ ਬੈਠਾ ਹੋਵੇਗਾ ਨਾ, ਤੇ ਉਸੇ ਫੁਰਨੇ ਨੂੰ ਗੁਰੂ ਦੇ ਮਤ ਦੇ ਫੁਰਨੇ ਨਾਲ ਮਾਰ ਦੇਗਾ। ਜਿਵੇਂ ਫੁਰਨੇ ਨਾਲ ਫੁਰਨਾ ਮਰੇਗਾ, ਤੇ ਸੱਚ ਜਾਣੋ ਉਹਨਾਂ ਫੁਰਨਿਆਂ ਦੇ ਮਰਨ ਨਾਲ ਹੀ ਮਨ ਦੀ ਮੌਤ ਹੋ ਜਾਏਗੀ। ਸਾਹਿਬ ਨੇ ਬਾਣੀ ਵਿੱਚ ਕਿਹਾ ਕਿ ਮਨ ਕੀ ਵਾਸਨਾ ਮਨ ਤੇ ਤਰੈ, ਮਨ ਦੀਆਂ ਵਾਸਨਾਵਾਂ ਮਨ ਤੋਂ ਮਰਨਗੀਆਂ। ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕੀਤੀ, ਇਸ ਮਨ ਨੂੰ ਟਿਕਾਈਏ। ਤੇ ਮਨ ਅਸਲ ਵਿੱਚ ਛੇਤੀ ਕੀਤਿਆਂ ਨੀਵਾਂ ਹੁੰਦਾ ਨੀ। ਮੈਂ ਨੀਵੇਂ ਵਾਲੇ ਪਾਸੇ ਫਿਰ ਚੱਲਣਾ
पहला बेनती कर रहे हैं, मम्मा मन सो काज है, मन साधे सिद्ध होए, मन की मन सो कह कबीरा मनसा मिलिया ना कोई। जिदन गुरु मिल गया उस दिन गुरु साहब ने बाणी विच किया, मन जोगी मन भोगिया मन मूर्ख गावा, कदी ओही मन है। इको दम कहिंदा अज तो बाद परमात्मा दे चरणा नाल जुड़ जाना, जोगी बनी बैठा ओही मन जेड़ा है। कहिंदा अजे बड़ी जिंदगी पई है, आपां भोग भोग लईए, इन्नी जल्दी विकीए। एक खिन पहला जोगी सी, अगले खिन भोगी हो गया। कह लगे किते मत चंगी होई सी, उच्ची मत मिली, ते ए मन जेड़ा गुरु दे शब्द नाल जुड़िया, गुरु के शब्द नाल जुड़दिया सार ए मन करतार दा रूप भी हो सकदा है। मन जोगी मन भोगिया मन मूर्ख गावार मन दाता मन मंगता मन सिर गुर करतार, ए मन किते गुरु के चरणा भी जुड़ जाए ते गुरु के सिखो करतार दा रूप हो जाता है। पर किवें काबू आवे? साहब कृपालू जी ने दो तीन प्रमाण दिते ने। पहली गल के मत मलीन होवे ते मन कदी टिकदा नहीं, मत मलीन होवे एकाग्रता कदी बाणी नहीं सकदी। साहब धन गुरु ग्रंथ साहब दी बाणी विचों तीन चार प्रमाण अर्ज करने ने मन दे टिका ले। गुरु साहब दा एक प्रमाण असीं पढ़दे सुणने आ, हजूर ने कहा भी एदे ते भरोसा कदी ना करी, ते भरोसा कदी कीता भी नहीं जा सकदा। जे गुरु दे शब्द दा कुंडा ना होवे कादा भरोसा? कई बार जदों असीं इतिहासक घटनावां पढ़ने आ ना, ते असीं कहने आ नहीं सिख नहीं कदी डोल सकदा, किवें डोल गया? मैं कहना गुरमुखो उस फकीर दी घटना कदी भुल्यो ना, जिनू वेशवा रोज पुछदी सी कि फकीर बाबा कुत्ते दी पूछ चंगी के तेरी दाढ़ी चंगी, बड़ी बड़ी सी सुने। उन्हें कहा नहीं अजे नहीं, रोज पूछना। अज अखीरले सवास आए, कई बाबा फरीद साहब नाल जोड़दे ने। मैं कहना हकीकत होवे जिस भी फकीर दी घटना सी, वो बंदे दे मन दी तस्वीर कोई पता नहीं इस नकम्मे ने किथे सिर पर ने डिग पैना। अखीरले समय मरन शैया ते पए सन, ते सद के उस वेशवा नूं कहन लगे मेरी दाढ़ी अज लगदा है पवित्र है। उन्हें पुछया सालां पहलां क्यों ना उतर दिता? कहिंदा मन दा कोई पता सी इह गंदे ने किथे जा डिगना है। अज मैं मन दा धन्नवाद करना पिया कि मैं पाक दामन पाक चोला लैके जीवन मुक्त सचावा चोला लैके जाना पिया, हकीकत वे दा कोई भरोसा नहीं। गुरु साहब कहिंदे सिखा तू अपने मन नूं नीवा करन दा यतन करी, मन नीवा मत उच्ची नाल हुंदा है, ते उच्ची मत तां हुंदी है जे उच्चे रब दे नाम वी जुड़ जावे। मैं बेनती जिहड़ी करन लगा, तीन चार प्रमाण ने बाणी विचों ये मन क्यों नहीं टिकदा, किवें टिके? हजूर साहब हजूर ने वचन कीता है, कहन लगे कदी गधे वल झाती मारो, ओहदे अंदर कदी टिका नहीं। हकीकत है जे बेकदरा बड़ा है, ते जदों किते गधियां ते भार चुकन वालियां नूं असीं देखने हैं, ते रब मेहर करे गधे वर्गी दुर्दशा ना किसे दी हो जाए। एक महापुरुष कहिंदे हुंदे सन, ए मना खोतिया आवे हेठ खलोतिया, आवा तेरा मुकना नहीं ते खेड़ा तेरा छुटना नहीं, जरा कु पैर खसकावे हरी अंगूरी खा लै। हुण इहदे अर्थ बड़े भावपूर्ण सन। एक वारी शायद अर्ज कीती सी, ए मना खोतिया आवे हेठ खलोतिया, आवा तेरा मुकना नहीं ते खेड़ा तेरा छुटना नहीं। आवे दा खोता बड़ा बेचारा दुख पांदा है, क्यों? जदों लै के जांदा है मालक पिंड तों, उदों कहिंदा इंज करो, जां तां कच्चियां इट्टां लद जाओ ते जां इहदे उत्ते बालन पाओ, इहदा बालन इहदे उत्ते गोहे लद लो, लकड़ां लद लो। पिंडों तुरदा है ते लकड़ां नाल लद्दिया जांदा है, ते जदों आवे दे थले खलोंदा उदों कहिंदा हुण खाली की जाणा है ते पक्कियां इट्टां लद के लै जाओ। आउंदा वी भरिया है जांदा वी भरिया, सच जाणो कि साडा मन भी उस खोते की तरह है। जदों आया उदों भी पंडा पिछलियां जन्मां दियां लद के लै आया है, ते जदों तुरन लगदा किहड़ा भार इत्थे खाली कीता, परत के होर छट लद के अगे तुर पिया। आउंदा भी भरिया है, ते कबीर साहिब बाबे नामदेव ने जिहड़ा शब्द कहा सी ना कि पिंडी उबकले संसारा भ्रम भ्रम आए तुमचे द्वारा, जां एक दिन पढ़िया सी हजूर दा बचन, कहन लगे हर का बागरा नाचै पिंदी मैं सागरा मन की। कहने जिवें खूह दियां टिंडां दे विच पानी छलकदा, सच जाणो गुरु के सिखो इसे तरह मन जिहड़ा है इस शरीर टिंड दे विच संसार विच छलकदा पिया है, ते खूह दी टिंड वर्गा इहदा गेड़ा वज्जै। पिंदी उबकले संसारा ਪਹਿਲਾਂ ਕਿਹਾ ਸੀ ਕਿ ਨਾਚੇ ਪਿੰਦੀ ਮੈਂ ਸਾਗਰਾ ਸਾਗਰਾ ਦਰ ਤੇ ਪਾਣੀ, ਕਿ ਜਿਵੇਂ ਖੂਹ ਦੀਆਂ ਟਿੰਡਾਂ ਵਿੱਚ ਪਾਣੀ ਛਲਕਦਾ ਹੈ ਇਸੇ ਤਰ੍ਹਾਂ ਮਨ ਦਿਨ ਰਾਤ ਛਲਕਦਾ ਪਿਆ। ਤੇ ਸਾਹਿਬ ਨੇ ਕਿਹਾ ਦੇਖੋ ਖੂਹ ਦੀਆਂ ਟਿੰਡਾਂ ਭਰੀਆਂ ਹੁੰਦੀਆਂ ਨੇ, ਖਾਲੀ ਹੋ ਜਾਂਦੀਆਂ ਨੇ, ਪਰਤ ਕੇ ਫਿਰ ਭਰੀਆਂ ਤੁਰ ਪੈਂਦੀਆਂ। ਖੂਹ ਦੀਆਂ ਟਿੰਡਾਂ ਦੀ ਮਾਲ ਜਿਹੜੀ ਉਹ ਗੇੜਾ ਵੱਜੇ ਹੀ ਰਹਿੰਦਾ, ਕਦੀ ਸਿੱਖਾਂ ਭੁੱਲੀ ਨਾ, ਵਕਾਰਾਂ ਦੇ ਲੈ ਕੇ ਇਉਂ ਕਹਿ ਲੈ ਸਵਾਸਾਂ ਦਾ ਪਾਣੀ ਇਸ ਟਿੰਡ ਵਿੱਚ ਭਰ ਕੇ ਲਿਆਉਣਾ। ਸਰੀਰ ਟਿੰਡੇ ਇੱਕ ਚੱਕਰ ਬਣਿਆ ਆਉਣਾ, ਸਾ 10 ਸਾਲ 20 ਸਾਲ 50 ਸਾਲ 70 ਸਾਲਾਂ ਵਿੱਚ ਟਿੰਡ ਖਾਲੀ ਹੁੰਦੀ ਏ, ਪਰਤ ਕੇ ਫਿਰ ਮਾਲਾ ਦਾ ਗੇੜਾ ਆਉਂਦਾ, ਫਿਰ ਤੁਰ ਪੈਂਦਾ ਭਰਨ ਵਾਸਤੇ। ਕਹਿਣ ਲੱਗੇ ਕਦੀ ਖੂਹ ਦੀਆਂ ਟਿੰਡਾਂ ਵੱਲ ਝਾਤੀ ਮਾਰੋ, ਉਹਨਾਂ ਦਾ ਗੇੜਾ ਮੁੱਕਦਾ ਹੀ ਨਹੀਂ, ਇੱਕ ਭਰਦੀ ਏ ਖਾਲੀ ਹੁੰਦੀ ਏ, ਫਿਰ ਭਰਦੀ ਏ ਫਿਰ ਖਾਲੀ ਹੁੰਦੀ ਏ। ਸੱਚ ਜਾਣੋ ਇਹੀ ਤਾਂ ਅੰਦਰ ਦੀ ਜੀਵ ਆਤਮਾ ਦੀ ਅਵਸਥਾ ਹੈ। ਮਨ ਟਿਕਦਾ ਕਿੱਥੇ ਪਏ? ਬੇਨਤੀ ਮੈਂ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਕਿਹਾ ਟਿਕੇ ਕਿਵੇਂ? ਜਿੰਨੀ ਦੇਰ ਤੱਕ ਬੰਦੇ ਦਾ ਨੇਮ ਨਹੀਂ ਬਣਦਾ ਉਨੀ ਦੇਰ ਤੱਕ ਮਨ ਨਹੀਂ ਜੇ ਟਿਕਨੇ। ਨੇਮ ਤੋਂ ਬਿਨਾਂ ਮਨ ਹਮੇਸ਼ਾ ਆਕੀ ਰਹਿੰਦੇ ਨੇ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਨੇ ਬਚਨ ਕੀਤਾ, ਕਹਿਣ ਲੱਗੇ ਗਧੇ ਨੂੰ ਪੈਰਾਂ ਤੋਂ ਰੱਸਾ ਖੋਲਣ ਤੋਂ ਪਹਿਲਾਂ ਸਮਾਨ ਲੱਦਣ ਵਾਲੇ ਉਸ ਮਾਲਕ ਵੱਲ, ਗਧੇ ਦੇ ਮਾਲਕ ਵੱਲ ਝਾਤੀ ਮਾਰਿਓ। ਉਹਨੂੰ ਜੇ ਕਹੀਏ ਗਰੀਬ ਨੇ ਕੀ ਤਰ੍ਹਾਂ ਵਿਗਾੜਿਆ, ਵਿਹਲਾ ਨਾ, ਤੇ ਇਹਦੇ ਪੈਰਾਂ ਵਿੱਚੋਂ ਪੈਖੜ ਖੋਲ ਦੇ, ਰੱਸਾ ਖੋਲ ਦੇ, ਸੰਗਲ ਖੋਲ ਦੇ। ਉਹ ਕਹਿੰਦਾ ਤੈਨੂੰ ਦੂਰੋਂ ਲੱਗਦਾ ਬੜਾ ਚੰਗਾ ਹੈ, ਪਰ ਮੈਂ ਇਹਦੀ ਕਰਤੂਤ ਨੂੰ ਜਾਣਦਾ, ਮੈਂ ਸਮਝਣਾ ਇਹ ਕਰਦਾ ਕੀ। ਕਹਿਣ ਲੱਗਾ ਪੈਰਾਂ ਵਿੱਚੋਂ ਰੱਸਾ ਖੋਲਣ ਦੀ ਦੇਰ ਏ, ਮੈਨੂੰ ਦਲੱਤੀ ਮਾਰ ਕੇ ਸੱਟੇਗਾ, ਇਹਨੇ ਮੇਰੇ ਕਾਬੂ ਪਰਤ ਕੇ ਨੀ ਆਉਣਾ। ਕਹਿਣ ਲੱਗਾ ਖੋਲੇਗਾ ਕਦੋਂ? ਕਹਿੰਦਾ ਮੈਂ ਖਾਲੀ ਦਾ ਨੀ ਖੋਲਣਾ, ਮੈਂ ਇਹਦੇ ਤੇ ਲੱਦਾਂਗਾ ਭਾਰ, ਪਰਤ ਕੇ ਇਹਦੇ ਪੈਰਾਂ ਵਿੱਚੋਂ ਖੋਲਾਂਗਾ ਰੱਸਾ, ਤੇ ਦੇਖੀਏ ਦੁਲੱਤੀ ਮਾਰਨ ਜੋਗਾ ਮੈਂ ਛੱਡਣੀ ਕੋਈ ਨੀ। ਨਾ ਵਿਹਲਾ ਰਹਿ, ਨਾ ਪੈਰ ਵਿੱਚੋਂ ਇਹਨੂੰ ਖਾਲੀਪਨ ਮਹਿਸੂਸ ਹੋਵੇ, ਭਾਰ ਲੱਦਿਆ ਰਹੇਗਾ ਤੇ ਦੁਲੱਤੀ ਨਹੀਂ ਜੇ ਮਾਰਦਾ। ਸੱਚ ਜਾਣੋ ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਅਸੀਂ ਕਿਵੇਂ ਦਾਵਾ ਕਰਕੇ ਕਹਿ ਦਿੰਦੇ ਹਾਂ ਮੇਰਾ ਮਨ ਨਹੀਂ ਡੋਲ ਸਕਦਾ? ਕਹਿਣ ਲੱਗੇ ਮਨ ਖੁੱਟ ਹਾਰ ਹੈ, ਤੇਰਾ ਨਹੀਂ ਵਿਸ਼ਵਾਸ, ਤੇਰਾ ਕੋਈ ਭਰੋਸਾ ਨਹੀਂ, ਕੋਈ ਯਕੀਨ ਨਹੀਂ। ਤੂੰ ਮਹਾ ਉਦਮਾਦਾ, ਤੂੰ ਤਾਂ ਆਪਣੀ ਆਪ ਉਧਰੀਆਂ ਕਰਨਾ, ਖਰਕਾ ਪੈਖਰ ਤੋ ਛੁੱਟੇ ਜੋ ਉੱਪਰ ਲਾਦਾ। ਕਹਿਣ ਲੱਗੇ ਜਿਵੇਂ ਗਧੇ ਉੱਤੇ ਭਾਰ ਲਾਦੀ ਏ ਤੇ ਪੈਖੜ ਤਾਂ ਖੋਲੀਦਾ ਹੈ। ਉਹ ਸੱਜਣਾ ਜਦੋਂ ਤੂੰ ਦੁਨੀਆਂ ਵਿੱਚ ਤੁਰਨ ਲੱਗਣਾ ਹੈ ਨਾ, ਇਸ ਸ਼ਬਦ ਦਾ ਭਾਰ ਪਰ ਚੇਤੇ ਰੱਖੀ, ਉਹਦਾ ਭਾਰ ਦੁੱਖ ਹੈ ਤੇ ਤੇਰੇ ਉੱਤੇ ਗੁਰੂ ਕੇ ਸ਼ਬਦ ਦਾ ਪੈਰਾ ਸੁੱਖ ਹੋਵੇਗਾ। ਉਦਨ ਅਰਜ਼ ਕੀਤੀ ਸੀ ਗਧੇ ਦਾ ਭਾਰ ਹੈ ਸਾਡੇ ਲਈ ਭਾਰ ਨਹੀਂ। ਬਾਹਰ ਤੁਰਨੇ ਆ ਕਿ ਸਾਡੀਆਂ ਅੱਖਾਂ, ਸਾਡੀ ਜ਼ਬਾਨ, ਸਾਡੇ ਕੰਨ ਬਾਹਰੋਂ ਮਨ ਨੂੰ ਸਾਰੀ ਜਾਣਕਾਰੀ ਨਹੀਂ ਦਿੰਦੇ? ਇੰਨਾ ਭੈੜਾ ਹੈ, ਇਹਨਾਂ ਵਿਚਾਰਿਆਂ ਨੂੰ ਪਚਲਾ ਲੈਂਦਾ ਹੈ, ਅੱਖਾਂ ਨੂੰ ਵਰਗ ਲਾ ਲੈਂਦਾ ਮਨ, ਕੰਨਾਂ ਨੂੰ ਵਰਗ ਲਾ ਲੈਂਦਾ, ਕਹਿੰਦਾ ਆਖਰ ਮੈਂ ਰਾਜਾ ਵਾਂ ਮੇਰੀ ਮੰਨੋ। ਤੇ ਗੁਰਮੁਖ ਇਹ ਕਦੀ ਭੁੱਲੇ ਨਾ ਜਿਉੜਾ ਕਿ ਇਹਨਾਂ ਇੰਦਰੀਆਂ ਨੂੰ ਤਾਂ ਆਪ ਖੁਦਰੇ ਪਨ ਨਾਲ ਵਰਤ ਜਾਏਗਾ, ਇੰਦਰੀਆਂ ਤੇ ਛੱਡ ਕੇ ਇੱਥੇ ਰਹਿ ਜਾਣਗੀਆਂ ਜੀਵ ਆਤਮਾ। ਮੈਂ ਬੇਨਤੀ ਕੀਤੀ ਇੰਦਰੀਆਂ ਤੇ ਮਨ ਦੇ ਦਰਮਿਆਨ, ਇੰਦਰੀਆਂ ਤੇ ਆਤਮਾ ਦੇ ਦਰਮਿਆਨ ਮਨ ਦੀ ਸ਼ਕਤੀ ਹੈ, ਮਨ ਨੇ ਆਪਣੀ ਮਰਜ਼ੀ ਨਾਲ ਇੰਦਰੀਆਂ ਨੂੰ ਭੋਗਿਆ ਤੇ ਜਿੱਦਣ ਮੌਤ ਹੋਣੀ ਹੈ ਅੱਖਾਂ ਇੱਥੇ ਰਹਿ ਜਾਣੀਆਂ ਨੇ, ਕੰਨ ਇੱਥੇ ਰਹਿ ਜਾਣੇ ਨੇ, ਜੀਭ ਇੱਥੇ ਰਹਿ ਜਾਣੀ ਏ, ਹੱਥ ਇੱਥੇ ਰਹਿ ਜਾਣੀ ਏ, ਅੰਦਰ ਵਾਲੀ ਜਿੰਦ ਦੇ ਗਲ ਵਿੱਚ ਰੱਸਾ ਪਾ ਕੇ ਕਹਿਣਾ ਤੂੰ ਆਖਾਂ। ਤੇਰੇ ਵਿੱਚੋਂ ਸ਼ਕਤੀ ਨਿਕਲ ਕੇ ਤਾਂ ਮਨ ਕੋਲ ਜਾਂਦੀ ਸੀ, ਕਿਉਂ ਨਾ ਕਾਬੂ ਕੀਤਾ? ਸਾਹਿਬ ਨੇ ਕਿਹਾ ਕਹਿਣ ਲੱਗੇ ਇਹਦਾ ਯਕੀਨ ਨਾ ਕਰੀ। ਬਾਬੇ ਕਬੀਰ ਨੂੰ ਤਾਂ ਇੱਥੋਂ ਤੱਕ ਕਹਿਣਾ ਪੈ ਗਿਆ, ਬਾਬਾ ਅਬ ਨਾ ਬਸੋ ਇਹ ਗਾਓਂ, ਕਹਿੰਦਾ ਮੈਂ ਕੋਈ ਨੀ ਇਹ ਸਰੀਰ ਵਿੱਚ ਰਹਿਣਾ, ਮਨ ਕੋਈ ਨੀ ਮੰਨਦਾ ਮੇਰੀਆਂ ਗੱਲਾਂ। ਬਾਬਾ ਅਬ ਨਾ ਬਸੋ ਇਹ ਗਾਓਂ, ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੋ ਨਾ। ਅਗਲਾ ਉਹਨਾਂ ਆਰੰਭ ਵਿੱਚ ਸ਼ਬਦ ਕਿਹਾ ਕਿ ਦੇਹੀ ਗਾਵਾਂ ਜੀਓ ਤਰ ਮਹਿਤੋ, ਬਸੈ ਪੰਚ ਕਿਰਸਾਨਾ, ਨੈਨੂ ਨਕਤੂ ਸਰਬ ਨੂੰ ਰਸਪਤ ਇੰਦਰੀ ਕਹਿਆ ਨਾ ਮਾਨਾ। ਬਾਬਾ ਅਬ ਨਾ ਬਸੋ ਇਹ ਗਾਓਂ, ਘਰੀ ਘਰੀ ਕਾ ਲੇਖਾ ਮੰਗੈ ਕਾਇਤ ਚੇਤੂ ਨਾਉ। ਕਹਿਣ ਲੱਗੇ ਧਰਮ ਰਾਏ ਜਬ ਲੇਖਾ ਮੰਗੈ ਬਾਕੀ ਨਿਕਸੀ ਭਾਰੀ। ਉਹ ਗੁਰੂ ਕੇ ਸਿੱਖੋ ਪੰਚ ਕਿਰਸਾਨ ਵਾ ਭਾਗ ਗਏ, ਲੈ ਬੰਦਿਓ ਜੀਓ ਦਰਬਾਰੀ। ਹਾਂ ਜਿਨ੍ਹਾਂ ਦੇ ਮਨ ਨੀਵੇਂ ਤੇ ਮਤ ਉੱਚੀ ਹੋਵੇ ਉਹਨਾਂ ਨੂੰ ਕਦੀ ਬੰਨਿਆ ਨੀ ਜਾਂਦਾ, ਕਿਉਂਕਿ ਉਹਨਾਂ ਨੇ ਬਾਣੀ ਵੀ ਸ਼ਬਦ ਕਹੇ ਨੇ ਕਿ ਕਬੀਰ ਮੇਰੀ ਬੁੱਧ ਕੋ, ਕਿਉਂਕਿ ਮੇਰੀ ਮਤ ਉੱਚੀ ਏ, ਮੇਰੀ ਉੱਚੀ ਮਤ ਨੂੰ ਜਮਦੂਤ ਕਦੀ ਫਿਟਕਾਰ ਨੀ ਪਾ ਸਕਦਾ। ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸ਼ਕਾਰ, ਜਿਨ ਇਹ ਜਮਵਾ ਸਿਰਜਿਆ ਸੋ ਜਪਿਆ ਪਰਵਤ ਗਾਹ। ਬੇਨਤੀ ਕਰ ਰਿਹਾ ਸਾਂ ਕਿ ਜਿਵੇਂ ਗਧੇ ਦੇ ਉੱਤੇ ਭਾਰ ਲਦੀਏ ਤੇ ਉਹਦੇ ਪੈਰਾਂ ਤੋਂ ਪੈਖੜ ਖੋਲੀ ਦੇ, ਇਹਨੂੰ ਪ੍ਰੈਕਟੀਕਲ ਤੌਰ ਤੇ ਕਮਾਈਏ ਖਾਂ। ਜਦੋਂ ਆਪਾਂ ਆਪਣੇ ਨਿਤਨੇਮ ਨੂੰ ਵਧਾਵਾਂਗੇ ਨਾ, ਸ਼ਬਦ ਦੀ ਕਮਾਈ ਕਰਾਂਗੇ, ਤੇ ਸੱਚ ਜਾਣੋ ਇਹ ਬਾਹਰ ਤੁਰਿਆ ਹੋਇਆ ਵੀ ਗੁਰੂ ਦੀ ਮੱਤ ਦੇ ਥੱਲੇ ਚੱਲੇਗਾ, ਇਹ ਨੀਵਾਂ ਰਹੇਗਾ। ਜਦੋਂ ਸ਼ਬਦ ਦਾ ਪੱਲਾ ਛੱਡ ਦਿਆਂਗੇ ਤੇ ਬਾਹਰ ਤੁਰਿਆ ਹੋਇਆ ਵੀ ਅੰਦਰ ਦੀ ਮਲੀਨਤਾ ਲਈ ਜਾਏਗਾ। ਕਹਿੰਦੇ ਨੇ ਜਿਵੇਂ ਗਧੇ ਦਾ ਪੈਰ, ਉਹਦਾ ਰੱਸਾ ਖੋਲੀਏ ਤੇ ਤਾਂ ਜੇ ਭਾਰ ਲੱਗੇ ਮਨ ਨੂੰ ਬਾਹਰ ਲੈ ਕੇ ਜਾਣੇ ਉੱਤੇ ਸ਼ਬਦ ਦਾ ਭਾਰ ਲਈ। ਉਹਨਾਂ ਦੂਸਰਾ ਪ੍ਰਮਾਣ ਦਿੱਤਾ ਮੇਰੇ ਸੱਚੇ ਕਿਰਪਾਲੂ ਸਤਿਗੁਰੂ ਨੇ, ਕਹਿਣ ਲੱਗੇ ਹਾਥੀ ਕੋਲ ਕਿੰਨੀ ਤਾਕਤ ਹੈ, ਉਹਦੇ ਸਿਰ ਤੇ ਇੱਕ ਮਹਾਵਤ ਬੈਠਾ, ਮਹਾਵਤ ਦੇ ਹੱਥ ਵਿੱਚ ਕੁੰਡਾ ਹੈ, ਹਾਥੀ ਤਾਕਤਵਰ ਬੜਾ ਹੈ, ਪਰ ਜੇ ਕਿਤੇ ਕੁੰਡੇ ਤੋਂ ਬਾਹਰਾ ਹੋ ਜਾਏ ਹਾਥੀ ਉਜਾੜੇ ਪਾ ਕੇ ਰੱਖ ਦਿੰਦਾ, ਜੇ ਕੁੰਡੇ ਦੇ ਥੱਲੇ ਚੱਲੇ ਤੇ ਹਾਥੀ ਕਈਆਂ ਦੀ ਰੋਟੀ ਦਾ ਸਾਧਨ ਬਣ ਜਾਂਦਾ ਹੈ, ਹਾਥੀ ਕਈਆਂ ਦੇ ਘਰਾਂ ਦਾ ਸ਼ਿੰਗਾਰ ਬਣਦਾ ਹੈ, ਹਾਥੀ ਕਈਆਂ ਜਲੂਸਾਂ ਦਾ ਸ਼ਿੰਗਾਰ ਬਣ ਜਾਂਦਾ। ਚੇਤੇ ਰੱਖੀ ਜੇ ਕੁੰਡਾ ਨਹੀਂ ਹਾਥੀ ਵੀ ਤਬਾਹੀਏ, ਜੇ ਸ਼ਬਦ ਦਾ ਕੁੰਡਾ ਨਹੀਂ ਮਨ ਸ਼ਿੰਗਾਰ ਨਹੀਂ ਬਣਦਾ। ਅਸਲ ਵਿੱਚ ਕੁੰਡੇ ਤੋਂ ਬਿਨਾਂ ਜਿਹੜੇ ਮਨ ਨੇ ਉਹ ਅੰਦਰ ਦੀ ਤਬਾਹੀ ਕਰਕੇ ਰੱਖ ਦਿੰਦੇ। ਮਨ ਨੀਵਾਂ ਕਿਵੇਂ ਹੋਵੇ? ਸਾਹਿਬ ਨੇ ਕਿਹਾ, ਕਹਿਣ ਲੱਗੇ ਕਿ ਚੇਤੇ ਰੱਖ ਕਿ ਮਨ ਕੁੰਚਰ ਤੀਲਕ ਗੁਰੂ ਮਹਾਵਤ ਸਿਰ ਤੇ ਗੁਰੂ ਹੋਵੇ ਤਾਂ ਮੱਤ ਉੱਚੀ ਹੋਵੇਗੀ, ਜੇ ਉੱਤੇ ਗੁਰੂ ਨੂੰ ਬਿਠਾਏਗਾ। ਮਨ ਕੁੰਚਰ ਤੀਲਕ ਗੁਰੂ ਗਿਆਨ ਕੁੰਡਾ, ਤੇਰੇ ਕੋਲ ਸ਼ਬਦ ਦਾ ਕੁੰਡਾ ਹੋਵੇ, ਗਿਆਨ ਦਾ ਕੁੰਡਾ ਹੋਵੇ ਤੇ ਮਨ ਟਿਕੇਗਾ। ਕਹਿਣ ਲੱਗੇ ਪਿਆਰੇ ਮਨ ਕੁੰਚਰ ਤੀਲਕ ਗੁਰੂ ਗਿਆਨ ਕੁੰਡਾ ਜੇ ਖਿੰਚਾ ਪੈ ਜਾਏ ਨਾਨਕ ਹਸਤੀ ਕੁੰਡਾ ਬਾਹਰਾ ਫਿਰ ਫਿਰ ਔਜੜ ਪਾਏ। ਜਿਹਦੇ ਸਿਰ ਤੇ ਕੁੰਡਾ ਨਹੀਂ ਉਹ ਉਜਾੜੇ ਪਾ ਦਿੰਦਾ ਗੁਰ ਸਿੱਖੋ, ਜਿਹਦੇ ਮਨ ਦੇ ਉੱਤੇ ਸ਼ਬਦ ਦਾ ਕੁੰਡਾ ਨਹੀਂ ਉਹਨੇ ਤੇ ਜ਼ਿੰਦਗੀ ਤਬਾਹ ਕਰਨੀ ਕਰਨੀ। ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਅਸੀਂ ਗੁਰੂ ਦਰ ਤੇ ਗਏ, ਉਹਨਾਂ ਨੂੰ ਪੁੱਛਿਆ ਮਹਾਰਾਜ ਕਿਰਪਾ ਕਰੋ ਮਨ ਨੀਵਾਂ ਹੋ ਜਾਏ, ਕਿਤੇ ਮਨ ਨੂੰ ਝੁਕਣ ਦੀ ਜਾਂਚ ਆ ਜਾਏ। ਆਕੜ ਵਿੱਚ ਹੀ ਤੁਰਿਆ ਰਹਿੰਦਾ, ਝੁਕਦਾ ਹੀ ਨਹੀਂ, ਮੰਨਦਾ ਹੀ ਨਹੀਂ ਪਿਆ ਗੱਲ। ਤੇ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਕਿਹਾ, ਮੈਂ ਉਹ ਆਪ ਨੂੰ ਸਾਂਝਾ ਕਰਕੇ ਮਨ ਨੀਵੇਂ ਸੰਬੰਧੀ ਅਰਜ਼ ਕਰਨੀ। ਦੇਖੋ ਪਹਿਲਾਂ ਬੇਨਤੀ ਕਰ ਰਿਹਾ, ਇਹ ਮਨ ਕੀ ਹੈ, ਕੀ ਕੁਝ ਕਰਦਾ ਪਿਆ? ਧੰਨ ਗੁਰੂ ਅਰਜਨ ਦੇਵ ਕਹਿੰਦੇ ਨੇ, ਅਦ ਮੋਰੋ ਨਾਚ ਨੂੰ ਰਹੋ। ਕਹਿੰਦੇ ਹੁਣ ਮੇਰਾ ਨੱਚਣ ਵਾਲਾ ਮਨ ਨਹੀਂ ਕਰਦਾ, ਧਿਆਨ ਦਿਆ ਜੇ ਨਚਾਣਾ ਕਿਹਨੂੰ ਸੀ? ਵਾਹਿਗੁਰੂ ਕਿਰਪਾ ਕਰਕੇ ਸਾਨੂੰ ਸਮੱਤੀਆਂ ਬਖਸ਼ੇ, ਬਾਕੀ ਹਾਲ ਕੋਈ ਨਹੀਂ ਸਾਡਾ। ਸਾਹਿਬ ਕਿਰਪਾਲੂ ਜੀ ਨੇ ਕਿਹਾ, ਕਹਿਣ ਲੱਗੇ ਅਬ ਮੋਰੋ ਨਾਚ ਨੂੰ ਰਹੋ, ਹੁਣ ਮੇਰਾ ਜਿਹੜਾ ਮਨ ਸੀ ਉਹ ਨੱਚਦਾ ਨਹੀਂ। ਕਿਉਂ? ਕਹਿਣ ਲੱਗੇ ਅੱਗੇ ਥਾਂ ਥਾਂ ਤੇ ਨੱਚਦਾ ਫਿਰਦਾ ਸੀ ਮਾਇਆ ਦੀ ਖਾਤਰ, ਤ੍ਰਿਸ਼ਨਾ ਦੀ ਖਾਤਰ, ਵਿਕਾਰਾਂ ਦੀ ਖਾਤਰ। ਕਿਉਂ ਜੀ? ਕਹਿਣ ਲੱਗੇ ਜਿੱਦਣ ਦਾ ਪਰਮਾਤਮਾ ਦੀ ਕਿਰਪਾ ਨਾਲ ਗੁਰੂ ਦਾ ਸ਼ਬਦ ਸੁਣਿਆ ਉਦਣ ਮਨ ਨੱਚਣਾ ਬੰਦ ਕਰ ਗਿਆ, ਬੋਲਦੀ ਕੋਈ ਨਹੀਂ। ਕਹਿਣ ਲੱਗੇ ਮਰ ਗਿਆ, ਇਹਦੀ ਆਵਾਜ਼ ਹੀ ਬੰਦ ਹੋ ਗਈ। ਪੁੱਛਿਆ, ਜੀ ਕੋਈ ਗੱਲ ਦੱਸੋ, ਕਿਰਪਾ ਮਿਹਰ ਕਰਕੇ ਦੱਸੋ ਕਿਵੇਂ ਸਮਝ ਪੈ ਜਾਏ ਇਹ ਨੱਚਣਾ ਬੰਦ ਹੋ ਗਿਆ। ਮੇਰੇ ਸਾਹਿਬ ਕਿਰਪਾਲੂ ਜੀ ਨੇ ਉੱਥੇ ਦੋ ਪ੍ਰਮਾਣ ਦਿੱਤੇ ਨੇ। ਕਹਿਣ ਲੱਗੇ ਸਾਡਾ ਇੱਕ ਅਮੀਰ ਕਲਚਰ, ਅਮੀਰ ਸੱਭਿਆਚਾਰ ਸੀ, ਹੁਣ ਵੀ ਅਜੇ ਹੈ, ਕਿ ਬੱਚੀ ਜਵਾਨ ਹੋਣੀ ਤੇ ਉਹਦੇ ਲਈ ਮਾਤਾ ਪਿਤਾ ਨੇ ਘਰ ਢੂੰਡਣਾ, ਪਰਿਵਾਰ ਨੇ ਵਰ ਲੱਭਣਾ। ਕਹਿੰਦੇ ਨੇ ਉਹ ਆਪਣੀਆਂ ਸਹੇਲੀਆਂ ਵਿੱਚ ਬਹਿੰਦੀ ਸੀ, ਨਾ ਮਾਂ ਨਾਲ ਗੱਲ ਕਰਦੀ ਸੀ, ਨਾ ਬਾਪ ਨਾਲ, ਨਾ ਭਰਜਾਈਆਂ ਨਾਲ, ਨਾ ਭਰਾ ਨਾਲ। ਜਦੋਂ ਉਹਦੀਆਂ ਹਮ ਉਮਰ ਦੀਆਂ ਸਹੇਲੀਆਂ ਆਉਣੀਆਂ, ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ ਮਨ ਕਿਵੇਂ ਟੇਕਿਆ? ਜਦੋਂ ਸਹੇਲੀਆਂ ਕਿਤੇ ਬਾਹਰ ਜਾਣਾ, ਅਜੇ ਉਹਦੇ ਮੰਗਣੀ ਹੋਈ ਹੋਣੀ ਤੇ ਸਹੇਲੀਆਂ ਨੇ ਕਹਿਣਾ, ਤੇਰਾ ਪਤੀ ਇਹੋ ਜਿਹਾ ਹੋਣਾ, ਤੇਰੇ ਪਤੀ ਦਾ ਇਹੋ ਜਿਹਾ ਕਾਰੋਬਾਰ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਬਾਹਰ ਨਹੀਂ ਮੈਂ ਜਾ ਰਿਹਾ। ਸਹੇਲੀਆਂ ਨੇ ਜ਼ਰੂਰ ਪੁੱਛਣਾ ਤੇ ਉਹਨੂੰ ਮਖੌਲ ਵੀ ਕਰਨੇ, ਤੇਰਾ ਪਤੀ ਇਹੋ ਜਿਹਾ ਹੋਵੇਗਾ, ਤੇ ਉਹਨੇ ਵੀ ਅੱਗੋਂ ਹੱਸ ਕੇ ਕਹਿ ਦੇਣਾ ਇਹੋ ਜਿਹਾ ਹੋਵੇਗਾ। ਕਹਿਣ ਲੱਗੇ ਜਿੱਦਣ ਉਹ ਪਤੀ ਪਰਨਾਣ ਆਇਆ, ਜਿਹੜੀ ਪਤੀ ਦੀਆਂ ਗੱਲਾਂ ਕਰਕੇ ਸਹੇਲੀਆਂ ਨਾਲ ਹੱਸਦੀ ਸੀ ਨਾ, ਆਉਂਦਿਆਂ ਸਾਰ ਉਹਨੇ ਘੁੰਡ ਕੱਢ ਲਿਆ, ਆਪਣੇ ਪਤੀ ਤੋਂ ਆਪਣਾ ਚਿਹਰਾ ਵੀ ਲੁਕਾ ਲਿਆ। ਸਿਰਫ ਉਦਾਹਰਨ ਦਾ ਇੱਕ ਪੱਖ ਲੈਣਾ, ਮਨ ਕਿਵੇਂ ਟਿਕਿਆ? ਕਹਿਣ ਲੱਗੇ ਗੁਰੂ ਕੇ ਸਿੱਖੋ ਕਿ ਜਿਵੇਂ ਇੱਕ ਕੁਵਾਰੀ ਕੰਨਿਆ ਪਤੀ ਦੀਆਂ ਗੱਲਾਂ ਆਪਣੀਆਂ ਸਹੇਲੀਆਂ ਨਾਲ ਕਰਕੇ ਹੱਸਦੀ ਸੀ ਜਿੱਦਣ ਪਤੀ ਆਇਆ, ਤੇ ਅੱਜ ਵੀ ਤੁਸੀਂ ਦੇਖੋ ਇਹ, ਮੈਂ ਬੇਨਤੀ ਕੀਤੀ, ਇਹ ਕਲਚਰ ਹੈ ਉੱਥੋਂ ਦਾ, ਇਹ ਸੱਭਿਆਚਾਰ ਹੈ ਉੱਥੋਂ ਦਾ। ਸਾਡੇ ਇਲਾਕੇ ਵਿੱਚ, ਹਰਿਆਣੇ ਵਿੱਚ ਤੇ ਲੋਕਲ ਲੋਕ ਅਜੇ ਵੀ ਕਰਦੇ ਨੇ, ਭਾਵੇਂ ਸ਼ਾਦੀ ਹੋਈ ਵੀ ਹੋਵੇ, ਕਈ ਸਾਲ ਹੋ ਜਾਣ, ਜੇ ਕਿਤੇ ਤੀਜੇ ਬੰਦੇ ਕੋਲ ਪਤੀ ਆ ਜਾਏ ਤੇ ਇੱਕੋ ਦਮ ਅੱਗੋਂ ਘੁੰਡ ਕੱਢ ਲੈਂਦੀਆਂ ਨੇ ਬੀਬੀਆਂ, ਆਪਣੇ ਪਤੀ ਤੋਂ ਘੁੰਡ ਕੱਢਦੀਆਂ। ਮੇਰਾ ਭਾਵ ਇਹ ਨਹੀਂ कि ये कहण तो भी घुंड कढ़ना चाहिए गुरमत ने प्रवान नहीं किया उदाहरण का एक पक्ष लियो क्योंकि डर लगता रहा कई बार उदाहरण किसी होर परिपेख में होंगी है तो अर्थ असं अपने घर होर कढ़ के लै जाने भाव ए वे सच जाणो सब तो वध बखेड़े ही पे है कहिंदा प्रचारक कुछ हों लोकी अर्थ कुछ कढ़ के लई जांदे हुण उत्थे साहिब कृपालू जी ने मेहर कीती कहन लगे कुवार कन्या जैसे संग सहेरी प्रेय बचन उपहास कहो कुवारी कन्या अपनी पति दियां गल्लां हस हस के करदी पई है जो सुरजन ग्रह भीतर आयो जदों उह सुरजन दर ते पति पहला अखरी अर्थ कर रहा वा जिधरों घर आ गया तो मुख काज लजो उस वेले अपने मुंह नूं ढक लिया अपनिया सहेलिया कोल पति नाल गल करनो भी तैयार नहीं कहन लगे वाहगुरु जी जिन्नी देर तक तुसी घर नहीं सवाए मन जने खने नाल ही गल्लां करदा सी भज्जिया फिरदा सी कहन लगे जे पति घर विच आ जाए ते औरत दी जबान नूं ताला लग गया कहन लगे जिदन सुरजन परमात्मा घर विच आ गया नाम घर विच आ गया सच जाणो उदन मन दी जबान नूं ताला लग गया कुमार कन्या जैसे संग सहेरी प्रिय बचन उपहास कहो जो सुरजन ग्रह भीतर आयो तो मुख काज लगो उस वेले ओने चेहरा ढक लिया हुण अगली उदाहरण साहब ने दिती सोना करन वाले वीर दी कुठाली विच सोना पाया ते ओनू अग नाल छेक दई जांदा है गुरमुख साडी समस्या ए वे असी बिना कमाई तो पुछी जाने मन नहीं टिकदा मैं बेनती करा धन गुरु ग्रंथ साहिब दे शब्द ते भरोसा करके वेखो अंदर आपो अपने निसारिया दे कोई जरूरी नहीं किसे दी बाहर दी क्रिया नूं देख के कह दिए ए बंदा बड़ा कुछ है इहदा अंदर नहीं टिकिया खिमा करियो कई बारी ऐसे जुड़े हुए भी हुंदे ने बाहरों तकीदा भी चुंच ज्ञान है पर अंदरों झाती मारी दा इंज लगदा भी जिवें ओत पोत ने साहिब ने बाणी विच कहा नहीं कि साच नाम मेरा मन लागा लोगन छो मेरा ठाठा बागा कह लगे बार सूत सगल स्यो मौला अलिप्त रहूं जैसे जल मैं कौला मुखी बात सगल स्यो करता जी संग प्रभ अपना धरता एने सिख जिन्हों का मन नीवा ते मत उची है लोगन छो मेरा ठाठा बागा कहने लोगों नाल मैं हसना गल्ला करना वा पर मेरे गुरु अर्जुन साहब कहने अंदर मेरे नु पुछ के देखो मेरा मन नाम विच विजा पिया है साच नाम मेरा मन लागा लोगन छो मेरा ठाठा बागा बार सूत सगल छो मौला बार मैं इस तरह उलझिया पया जिवें ताणी उलझी हुंदी है ताणे पेटे दी कहन लगे अलिप्त रहूं जैसे जल मैं कौला बार दे चंबेले देख के ना कह दी कि अंदरों भी उलझिया अंदरों इस तरह जिवें कमल दा फुल पानी विच नरलेप है मुक्की बात सगल छो करता मैं जबान नाल सारिआं नाल गल्लां करना पर जी संग प्रभ अपने धरता हुण असीं कहांगे भी जिहड़ा मूंह नाल गल्लां करदा है जिंद नाल किवें धरदा है जे मूंह नाल गल्लां करदिआं कीर्तन कथा सुणदिआं मन घर दीआं गल्लां सोचदा पिआ है ते सच जाणो घर दीआं गल्लां करदिआं बंदे दा मन बंदगी वाले पासे भी सोच सकदा है ताकत उही है ना उही एनर्जी है उही रहमत है हजूर कृपालू जी ने मेहर कीती कहन लगे कभी तको कि जिन्हां लोकां दे अंदर छेक लगना शुरू हो जाए कमाई करिए मैं कहना साल भर अपने नेम नूं इमानदारी नाल निभाइए उदू बाद कोई बंदा कहे मेरा मन नहीं टिकिया मैं अपने गुरु ते भरोसा करके कहना तू रोज दा नेम अमृत वेले दा जां दिन विच कोई नेम बना वाहिगुरु गुरमंत्र जपण दा सुरत नाल बाणी पढ़न दा सुरत ते शब्द दे अभ्यास दा तू करी तां सही परत के दसी तेरा मन टिकदे ही कद क्यों नहीं ओ गुरु समर्थ है ए तां गुरु दे कमाए मंत्र ने एक शब्द बाबे नानक दा जिथे टिक गया उथे कौडे राक्ष वर्गे संत बन गए तेरा अंदर क्यों नहीं टिकेगा कमान तो बिनी कही जाने मन नहीं टिकदा क्योंकि मैं पिछली बारी बेनती की इंडिया जाओ इतने भी स्टोर वेखन लोग जाते हैं साडा महकमा भी जाता है चीजा नु हाथ लाई जाना हाउ मच किन्ने किन्ने दी पुछी जाते ना उथे तुरे जाना पुछी जाना किन्ने दी आ किन्ने दी वो कई बार अगला कहें जे खरीदने तो पर जा एवं चीजा नु हाथ ना लाए हुण असीं हाथ ला लैके पुछी जाने जिहड़ा प्रचारक है मन नहीं टिकदा बाबा जी मन खिंडिया पे है वह मैं कहना एक दिन ही जदों सुन लिया कि मन टिकेगा जे शब्द कमावांगे गुरु कलगीधर जी ने कहा सी जपजी साहब दे पाठ सुनाओ समा दिता किसी ने कहा मैं 30 किते किसी ने कहा 35 किते किसी ने कहा 40 किते एक बैठा सी कहन लगे तू नहीं बोलदा तू किन्ने किते कहिंदा बस बाबा यही नहीं समझ पैंदी कि किव सचियारा होई है कि कूड़ा टुटे पाल کہنے لگے اگلی تک نہیں پڑھی، کہ ستگرو پڑھیا حکم رضائی چلنا، ادوں کا من کہی جانا کل تو حکم مننا ہے، کل تو رضا بھی چلنا ہے. میں کہنا پہلی توک ہی ویڑیا منا کتے پڑھ لے تو تیرے اندر ٹکا آ جائے. ہوں بغیر گلوں میں تو من کوئی نہیں ٹکنا، ایک پھر کنیرے کرا گلا گلی کنہ نہ پایا، نہ بھوگ نت بھوگ ہے نہ ڈیٹھا نہ سملیا، گلی خو سہاگن پینے کنت نہ کب ہوں میں ملیا، گلوں میں کیویں ٹک جانا اندر. اندر ٹکان نال ٹکتے نے، سفر ترن مکتے نے، بھوک کھان نال دور ہوں، روگ تا ملتی ہے دوائیاں کھان نال، من ٹکے گا بابے دا شبد کمان دے نال. شبد کماوا گے تے میں جڑا پرمان ارض کر لگا، آنا من نیوے والے، کیونکہ اپنا کوئی نہیں من نیوا. میں اپنی گل بےنتی کر رہا، اتنے حضور نے کیا کٹھالی پیا سونا وچ میلے تھلے اگ بال دیتی ہے، تے جدو کٹھالی وچ سونا تپدا ہے ادو وچوں آواز بھی آتی ہے تڑکتا بھی ہے، تے سچ جانیو ادو وہ کٹھالی وچ گھمدا ہے چار چفیرے بھجدا ہے. یہ دیکھو سب تو وڈی سمسیا ہے، جدو اسی بانی پڑھن لگنے ہیں نا ادو اینے گندے پھرنے اینے ملیڑ پھرنے آتے ہیں، یہ کیوں آتے ہیں؟ میں ایک مہاپرشاں دے کول بیٹھیا یہ سوال انہاں نوں کیتا، انہاں نے پہلی گل ہی مینوں تے چپ کرا دیتا، کہنے لگے امرت شکیا. میں کہ شکیا حقیقت ہے، میں ویسے اپنے تجربے سانجھے نہیں کردا. کہنے لگے جدو من امرت شکی دے نا ادو من گرو نوں بے کر دی دے، تے جنوں بے کر دی پھر وہ مرضی انہیں وچ بیج کی پانا ہے. کہنے لگے جدو دھرتی گرو نوں بے کر دیتی ہے پھر گرو شبد دا بیج پائے گا، تو بے کر کے وکاراں دا بیج کیوں پانا پیا؟ کہنے لگے تو بیج پانا بند کر، ہن اپنے آپ نوں تو روک، باقی کرم ستگرو دا جڑے تینوں انہاں نے رحمت دیتی ہے. جدو شبد دا ابھیاس کرنے ہاں ادو اندروں میل نکل دیئے، کپڑا اس طرح چکی بھریے ہاتھ نال ملی جاؤ کوئی نہیں جے میل نکلنی، جدو سابن دا رگڑا لاؤ گے اندروں میل نکلے گی. جدو بانی پڑھ لے ہاں اسی کہنے پھرنے اٹھدے، میں کہنا اصل وچ بابے دے شبد دا لگا سابن، میل نکلی ہے میل ویکھ کے بھج نہ جائیں، سابن اگلی ہوں پا کے سنگت دا پانی دھو دے، جنہ رگڑے گا اونی میل نکلے گی، ایک دن ایسا آئے گا کہ سارا بالکل سوچ ہو جائے گا. سمرن کردیا وکار اٹھنے دا مطلب اندروں ملینتا پساب ہون لگی ہے، اسی ڈر جانے ہیں. ہن جے سوانی کپڑے دی میل نکلدیا دیکھ کے کپڑا چھڈ کے بھجا کھائے یہ کالا جا رنگ نکلتا نہیں، یہ چنگی طرح مل کے توئے دے وچ نرملتا ہی نکلے گی. ہر ملینتا وچ نرملتا ہی پئی ہوئی ہے، ہر میلے پن وچ سوچتا پئی ہے. سید کرپالو جی نے میر کی تھی، کہنے لگے جدو کٹھالی وچ سونا پایا وہ سیک لگا تڑکیا میل سی، تے چار چپیرے گھومے تے جدو گرو کے سکھوں میل سڑ گئی، ایکو دم آواز بھی بند ہو گئی تے سونا بھی ٹک گیا. انہاں پوچھا بھی ہن کیوں ٹک گیا؟ کہنے لگے میل سی ٹکیا جدو میل سڑ جائے ٹک جانا ہے، جدو اندر دی میل سڑے من ٹکد ہے، من ٹکے شبد کماندا ہے، اتے مت ہوے مت اتے گرو ہوے تے سچ جانو شبد نو کماندے اپنے آپ نیواں ہون لگ پیندا. اے گلاں نال نہیں، حضور نے کہا جو کنکو کوٹھاری چڑھو قبرو ہوت پھرے، جویں کوٹھالی وچ پیا سونا کملا ہویا پھردا، جب تے شدھ پے ہیں بار ہیں تب تے تھان، پھر وہ جدوں دا شدھ ہو گیا ادو ٹک گیا. میرے کہن تو مراد اج تک ہن تک وشا سی کہ من ٹکدا نہیں، من وچ ملینتا ہے تا نہیں ٹکدا. دیکھو پھر اے نیواں کیویں ہووے؟ نیواں ہووے گا داتے دی دات لے کے ہنکاری نہ ہووے. ہن ہوندا کی من نو نیواں کرنا ہووے، بابا جی نے بڑی سونی گل کہی سی، کہن لگے پوچھیا سی کسے نے کہ اچے رتبے کیویں ملن، ہس کے کہن لگے فوارے دا پانی جنہ نیواں جائے اُنہ اچا اٹھتا ہے، جنہ من نیواں ہوے گا اُنی اچی پدوی ملے گی، پر من نیواں نہیں ہوندا. گرو صاحب نے پرمان دتا ہے، کہن لگے من چکدے نے، من کتے چکدے نے؟ تن تھوڑے جے چکدے نے، او بھی سوارتھ نو مکھ رکھ کے. حضور نے کیا سمل رخ سرائے را ات دیرگ ات مچ، جڑے نو جاندے نے او میٹھے ہوندے نے، اوتھے دو گلاں نے، جڑے نو جاندے نے او گورے ہوندے نے. کہن لگے سمل رخ سرائے را ات دیرگ ات مچ، اوے جے آوے آس کر جائے نراشے، کت پھل پھکے پھل بک بکے، کم نہ آوے پت جنہ دے من اچے نے او پھکے نے، انہاں کول بیٹھ کے کدی وی رس نہیں جے ملنا، انہاں تے پنچھی بھروسہ کر کے آ جان گے، پر ترپتی نہیں ہوئے گی پھل سکے پھل بک بکے کیوں کہ من اچے نہیں میں پرمان من اچے وال لے رہا پھل سکے پھل بک بکے کم نہ آوے پت مچھت نیوی نانکا من نیواں مچھت نیوی نانکا گن چنگیائیاں تت اگلا پھر کلیئر کر دیتا کہنے لگے سب کو نیوے آپ کو پر کو نیوے نہ کوئی اپنی خومے لے بھی کئی بری نیویا جاندہ ہے نیمن دا سبند کلا نمرتا نل نہیں کئی بری اپنی خومے لے بھی میں داس ہاں میں سیوک ہاں میں چرن تو ہونا کہ سچ جانو زبان نے پر اندر ایٹم بم ہوندے نے یہ نہیں میں چرن تور صاحب کرپالو جی نے کیا کہنے لگے سب کو نیوے آپ کو پر کو نیوے نہ کوئے تار تار آجو تو لیا ہے نیوے سو گورا کوئے اپرادی دونا نیوے ایک ہو جا ماننا نیوہ کری اپرادی دونا نیوے جو ہنتا مرغاہ سیس نوایا ہے کیا تھی ہے جہاں رد ہے کہ سدے جاہے پیاریا ایک کوئی ماندہ نیوہ پن ہے کی ہے نیوہ پن صاحب کہنے نے اس چیز نو مٹا جیڑی آگئی ججا جانے ہوں کچھ ہوا کہ وہ ماندہ اچھا پن بانی پر دیا آگیا بھی میں بڑا ابھیاسیاں میں بڑا سونا بولنا میں کیرتن کرنا کہنے لگے نہیں یہ من اچھا ہوئی جاندہ ہے حضور کہنے لگے ججا جانے ہوں کچھ ہوا جبان دیو جو نلنی پرمس ہوا جو جانے میں پگت گیانی آگئے تھاکور تیل نہیں مانی کیونکہ مان نہیں مانی جو جانے ہوں کتنی کرتا بے پاری جو بسدا پھرتا ججا جانے ہوں کچھ ہوا بان دیو جو نلنی پرمس ہوا جو جانے ہوں پگت گیانی ایتھے دنیا نے کیا بھگت بڑا گیانی بڑا گرو گرنتھ صاحب کہتے ہیں اگلیاں کہہ دیتا بوئے تو باہر کڈو جاندے نہیں کون ہے کیونکہ من اچا سی آگے ٹھاکر تل نہیں مانی جو جانے ہو کتنی کرتا بے پاری بسدا جوں پھرتا من نیواں کیے ساد سنگ جے خوں میں ماری من نیواں ساد سنگ جے خوں میں ماری نانک تا کو ملے مراری نیواں من کی ہے سکھی بس ہے مسکینیاں من نیواں سکھی بس ہے مسکینیاں آپ نیوار تلے بڑے بڑے اہنکاریاں نانک گرب گلے من اچا کی ہے دیکھو سکھی بس ہے مسکینیاں من نیواں ہے بڑے بڑے اہنکاریاں من اچا ہے من اچا کی یہ کہنے لگے جس کا انتر راج ابھیمان سو نرک پاتی ہووت سوان جو جاننا ہے میں جوبن ونت من اچا سو ہووت بشتا کا جنت آپس کو کرم ونت کہا وے جنم مرے بہو جون پرما وے تن پوم کا جو کرے گمان من اچا تن پوم کا جو کرے گمان سو مورخ اندھا اگیان کر کرپا من نیواں کر کرپا جس کا کردے گریبی بساوے ایوے من نیواں کر کرپا جس کا کردے گریبی بساوے نانک ایہاں موکت آگئے سکھ پاوے من دا اچا پن تے من دا نیواں پن کی ہے بابا فرید نے کہا جے سائیں نو پانی فریدا بچن پڑھنے من میدان کر ٹوئے تبے لاہے اگے مول نہ آوئی دوزک سندی پائے جے اچا رہو تے گرو دی دات ٹکنی نہیں چکن والیاں وچ ٹکدی ہے تے جڑے چکے داتے نے لیاقت بڑی انہاں نوں دتی من بڑا نیواں سی سکھاں دے من نیویں نہیں میں ایک نہیں انیکاں ادھارنا دے سکنے ہاں کہ بابے بھائی مردانے دا من نیواں مت اچی نہیں جدن گرو صاحب گرو نانک صاحب کہندے نے مردانیا کہ میں چاہنا کہ تینوں قبر وچ دفنا کے لوگ تیری قبر نو پوجن نیویں من والا کہندا ہے کرپا کری اپنے چرناں وچ رکھی تیرے تو بنا مینوں ہور کوئی تھاں نہیں بس ایک میر کر مینوں چمڑے دی قبر وچوں کڈ کے اپنی گود وچ تھاں دے دے من کنا نیواں ہے کدی تکو من کنا نیواں ہے جے پائی لینے نو امائی دین دینے لینے آ رات کنی لنگی ہے دعویٰ کوئی نہیں کہنے لگے جنی کو کڈی تیری رضا بھی جنی لنگے گی تیرے پانے بیچا کڈن والا تے تم اے وے من نیواں تے مت اچی کئی بری مت ماری ہوئے تے بندہ سیوا بھی نہیں جکا سکتا مت تھوڑی سیو گوائی ہے تھوڑی مت سیوا بھی برباد کر دیندی کدی تکو کنا کو من نیواں ہے تے مت اچی ہے ایک نی انیکاں ادھارنا نہیں بھائی مجھ دا من نیواں نے مت کنی اچیے من اینا نیواں کہندا داتا سارے چھڈ جان پر تو مینوں کدی اے نہ کہ تو میرا نہیں تے مت اینی اچیے کہندے نے ایڈی وڈی سکھاں دی پرکھیا نہ لیا اج اپنا نہیں کیا کی اے من نیواں نہیں مت اچی نے بھائی گرداس ورگا مہاپرش اودے تے اینی کرپا اخیرلے سمے کہندے نے داتا مہر کری میرا نامو نشان نہ کو لے پر میری راک نو جل پرواہ کر دی اے سی من نیواں تے مت اچھی پائی نند لال دا من نیواں تے مت اچھی خیں پائی بہلو دا من نیواں تے مت اچھی خیں گرو کے سکھو ایتھے چاتی مارنے مت ہے کو نی من جڑے نے ٹبے بنے بیٹھے کدی اج دے منکھ نو اس ویلے دے لیڈر دی مت نو تکو تے من نو تکو ساری سنگت وچ پکھا پہ چلدا ہے لوکاں دے پانے جڑا گھوڑیا دی لد سٹ دا ان پڑھ ہونا ہے یہ مطلب کلا یہ نہیں پکھا چلدا دیکھ کے وہ دی لیاقت او دی اچھی مت نو دیکھ کے جدو نوابی نو تھوکنا پیاں ایک دم آواز آئی کپور سنگھ پکھا چلدا پیا نوابی یہ دیو دیکھ ہوں وہ من نیواں تے مت اچھی کنی جدو نوابی مل لگی انہیں کہا میں نوابی نو کی کرنا میں تا پکھے دی سیوا کراں گا تے گھوڑیا دی لد سٹا دا کھرکنے کراں گا انہیں کہا نہیں تمہیں نوابی لینی پینی ہے گرو کے سکھو ایڈا وڈا من نیواں تے مت اچھی کتوں ملے گی اس نوابی دی کھلت نو پکڑ کے جڑے پانچ گرو کے لال سن پانچ پیارے باقاعدہ انہاں دے چرنا دے جوڑیا نال اس دستار نو لے کے جوڑے چاڑے اے سی میر کریو کتے اے کھلت اے نوابی دی پگ بن کے من نہ اچا ہو جائے کہن لگے ایک تا اے نہیں کل نو نوابی چلے جائے تے مینوں کہہ دیو کپور سنگھ مردے دم تک میں نواب ہی رہنا جی تہاڈا دیکھو ایک میں نواب شبد جڑا ہے تسی مینوں دین لگے ہو میں سنگت دا دتا شبد لینا ہے نہ کہ میں حکومت دا دتا دوجی گل کہن لگے نوابی ضرور کراں گا پر من نیواں رکھن واسطے مینوں گھوڑیاں دے لد دی سیوا نہ کھویا جے مت اچھی رکھن واسطے مینوں اے نہ کہو کہ کل نو سنگت وچ پکھا نہیں چلنا اے سی جنہ دے من نیوے سن تے مت بڑی اچھی سی صاحب کرپالو جی نے یہی بچن کیتے نے کہن لگے پیاریا گرو کلگیتار جی نو پوچھیا تہاڈا سب تو پیارا سکھ کون ہے انہاں دو تکاں وچ گر پرتاپ سورج وچ کہیا ہے کہن لگے من تے کے مکھ تے سدا لیو نام لگاوے اے سکھ دا من نیواں تے مت اچھی کیویں میں کہن لگے من تے کے مکھ تے سدا لیو نام لگاوے ہاتھن سیوں کر ٹیل کو سکھ سنت رجاوے سو مم پیارو ادک ہے بس رہوں سدیوا کرنی اچھی نت کرے رکھ ہے من نیواں او دی آچرن اچا ہوئے من جیڑا او ات دا نیواں ہوئے خنکاری من منمک ہوندا ہے نیواں من گرمک ہوندا ہے نیواں من جیڑا ہے وہ نیواں من گرمک ہے نیواں من پرمارتھ کماندا ہے تے اچا من پدارتھ کماندا ہے نیواں من سب تو اپنے آپ نو ماڑا سمجھدا ہے اچا من ساری دنیا نو ماڑا سمجھدا ہے کہن لگے داتا تسی کرپا کرو کہ سکھاں دے من نیویں ہو جان تے انہاں دی مت اچھی ہو جائے کیونکہ نیویں منا وچ گرو کی کرپا ٹھہر دیے تے بابا فرید صاحب نے شبد کہے سن کہ فریدا گرب جنہ وڈیائیاں تن جوبن آغا خالی چلے تنی سیو ٹبے جیوں میاں کہ جویں میہ پی جائے ٹبے تے سب تو ود میہ پیندا ہے پر حیرانگی دی گل رہندا سکے دا سکا ہے نیویاں تھاواں پانی نال بھریاں جاندیاں نے سکھاں جے نیویں تھاں تے پانی ٹک جاندا ہے تے نیویاں تھاواں وچ گرو کی مت ٹک جاندی ہے نمرتا وچ گرو کا نام گرو کا شبد ٹکدا ہے کل نو اس تو اگے چلاں گے کہ مت اچھی کی ہے اچھی گل کرنی اچھی مت نہیں گرمخو اچھی گل کرنی اچھی مت نہیں اسے وشے نو من نیواں مت اچھی مت پت دا راکھا آپ واہگرو اسے کل دوپہر دے دیوان وی جو گرمکھ اناؤنس کر کے گئے نے 11:30 to 12:30 اس تو بعد 1 دے قریب فری ماؤنٹ جا کے واچاں گے جنہاں نو پنت تو وچھوڑیا گیا ہے اس دی کیونکہ چاہنا کہ اگلے ہفتے تک یہ سمپور ہو سکے کھوئیاں پلاں بخش دینیاں واہ گرو جی کا خالصہ واہ گرو جی کی فتح